रूपं शतर चमर तख्त आसनं रचंत मूढ़ अज्ञान अंधा नानक सुपन मनोरथ माया अनक लीला राज रस रूपं शतर चमर तख्त आसनं रचंत मूढ़ अज्ञान अंधा है नानक सुपन मनोरथ माया सुपन हबरंग माणिया मिठा लगड़ा मो नानक नाम विहुनिया सुंदर माया त्रो पौड़ी सुपने सेती चित मूरख लाया बिसरे राज रस भोग जागत पखलाया आर जा गई हाय तंदा ताया पूरन पै ना काम मोहया माया क्या बेचारा जंत जायाप पुलाया पूरन पहना काम मोहया माया जंत जा आप पुलाया
वाहिगुरु जी का खालसा वाहिगुरु जी की फतेह। मिठ बोलड़े सज्जन स्वामी सुजान सतगुरु श्री गुरु ग्रंथ साहब सच्चे पातशाह जी की पावन पवित्र हयूरी दे विच सज बैठे गुरु प्यारे खालसा जी सतगुरां ने अपनी महान बख्शिश करके दीन दुनी दे तख्त ते विराजमान होके जो पावन पवित्र उपदेश बख्शिश कीता है उपदेश जे दिता सतगुरु सो सुनया सिखी कन्ने इना महावाका अनुसार गुरमुख प्यारियो सतगुरां दे पावन पवित्र उपदेश हुक्मनामा मुख वाक ओ शब्द दी विचार नू सरवण करन वास्ते आप सब संगतां गुरु चरणा दे विच विराजमान हो पावन पवित्र शब्द दे विच सतगुरां ने धन धन श्री गुरु अर्जन देव जी महाराज ने जो पावन पवित्र बख्शिश कीती है कहिंदे ਅਨਕ ਲੀਲਾ ਅਰਾਜ ਰਸ ਅਰਾਜ ਭਾਗ ਅਨੇਕਾਂ ਪ੍ਰਕਾਰ ਦੇ ਚੋਜ ਤਮਾਸ਼ੇ ਬੈਠਣ ਵਾਸਤੇ ਤਖਤ ਉੱਤੇ ਚਵਰ ਝੁੱਲ ਰਿਹਾ ਆ ਅਰਾਜਿਆਂ ਵਾਲਾ ਸ਼ਾਹੀ ਠਾਠ ਬਾਠ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਿਆਣਿਆਂ ਦੀ ਅਖੌਤ ਆ ਕਹਿੰਦੇ ਤਪੋ ਰਾਜ ਤੇ ਰਾਜੋ ਨਰਕ ਇਸ ਅਖੌਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਪਵਿੱਤਰ ਬਾਣੀ ਸਹਿਸਕ੍ਰਿਤੀ ਦੇ ਵਿੱਚ ਇਸ ਤਰ੍ਹਾਂ ਫੁਰਮਾਨ ਕੀਤਾ ਕਹਿੰਦੇ ਦਾਨ ਪਰਾ ਪੂਰਬੇਨ ਪੁਚੰਤੇ ਮਹੀਪਤੇ ਵਪ੍ਰੀਤ ਬੁੱਧਿਅੰ ਮਾਰਤ ਲੋਕਾ ਨਾਨਕ ਚਿਰੰਕਾਲ ਦੁੱਖ ਭੋਗਤੇ ਪੂਰਬਲਿਆਂ ਕਰਮਾਂ ਕਰਕੇ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਤਪੋ ਰਾਜ ਕੁਝ ਚੰਗਾ ਤਪ ਕੀਤਾ ਕੋਈ ਸੇਵਾ ਕੀਤੀ ਕੋਈ ਦਾਨ ਪੁੰਨ ਕੀਤਾ ਕਹਿੰਦੇ ਉਹਦਾ ਫਲ ਕੀ ਪ੍ਰਾਪਤ ਹੋਇਆ ਅਗਲੇ ਜਨਮ ਦੇ ਵਿੱਚ ਰਾਜ ਭਾਗ ਦੀ ਪ੍ਰਾਪਤੀ ਹੋ ਗਈ। ਇੱਕ ਦਿਨ ਇੱਕ ਗੁਰਮੁਖ ਪਿਆਰਾ ਇਸੇ ਤਰ੍ਹਾਂ ਹੀ ਕਥਾ ਵਿਚਾਰ ਕਰ ਰਿਹਾ ਸੀ। ਉਹਨੇ ਇੱਕ ਬੜੀ ਸੋਹਣੀ ਗੱਲ ਜਿਹੜੀ ਸੀ ਗੁਰਮੁਖ ਪਿਆਰੇ ਉਹ ਕਥਾ ਦੇ ਵਿੱਚ ਕੀਤੀ। ਕਹਿੰਦੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪੁਸ਼ਕਰ ਦੇ ਵਿੱਚ ਬਹਾਦਰ ਸ਼ਾਹ ਦੇ ਨਾਲ ਮਿਲੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਮਿਲਣ ਤੇ ਉਹਦੇ ਵੱਲ ਦੇਖ ਕੇ ਮੁਸਕੁਰਾਏ ਤੇ ਉਸ ਬਹਾਦਰ ਸ਼ਾਹ ਨੇ ਮੁਸਕਰਾਉਣ ਦਾ ਕਾਰਨ ਪੁੱਛਿਆ ਸਤਿਗੁਰ ਜੀ ਇਹ ਖਾਸ ਤੌਰ ਤੇ ਮੇਰੇ ਵੱਲ ਦੇਖ ਕੇ ਤੁਸੀਂ ਹੱਸੇ ਜੇ। ਕਹਿੰਦੇ ਸਤਿਗੁਰਾਂ ਨੇ ਉਸ ਵੇਲੇ ਉਹਨੂੰ ਦੱਸਿਆ ਕਿ ਤੇਰੇ ਵੱਲ ਦੇਖ ਕੇ ਗੁਰੂ ਰਾਮਦਾਸ ਜੀ ਦੀ ਯਾਦ ਆਈ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ। ਕਹਿੰਦੇ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਸਰੋਵਰ ਦੀ ਸੇਵਾ ਹੋ ਰਹੀ ਸੀ ਇੱਥੇ ਦੋ ਕਿਸਮ ਦੀਆਂ ਲੈਣਾਂ ਸ਼ਾਮ ਦੇ ਸਮੇਂ ਤੇ ਲੱਗਦੀਆਂ ਸਨ। ਇੱਕ ਮਜ਼ਦੂਰ ਜਿਹੜੇ ਦਿਹਾੜੀ ਕਰਿਆ ਕਰਦੇ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਇਆ ਦਿੰਦੇ ਹੁੰਦੇ ਸਨ ਤੇ ਇੱਕ ਉਹਨਾਂ ਗੁਰਮੁਖ ਪਿਆਰਿਆਂ ਦੀ ਲਾਈਨ ਲੱਗਦੀ ਸੀ ਜਿਹੜੇ ਨਿਸ਼ਕਾਮ ਸੇਵਾ ਕਰਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਬਖਸ਼ਿਸ਼ਾਂ ਦਿਆ ਕਰਦੇ ਸਨ। ਕਹਿੰਦੇ ਤੂੰ ਰੋਜ਼ਾਨਾ ਹੀ ਮਜ਼ਦੂਰਾਂ ਵਾਲੀ ਲਾਈਨ ਦੇ ਵਿੱਚ ਲੱਗਦਾ ਹੁੰਦਾ ਸੈਂ, ਇੱਕ ਦਿਨ ਤੂੰ ਉਹ ਲਾਈਨ ਛੱਡ ਕੇ ਤੇ ਜਿਹੜੇ ਨਿਸ਼ਕਾਮ ਸੇਵਾ ਕਰਦੇ ਸਨ ਪ੍ਰੇਮੀ ਉਸ ਲਾਈਨ ਦੇ ਵਿੱਚ ਲੱਗ ਗਏ ਹੋ। ਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਹ ਗੱਲ ਕਹੀ ਕਿ ਗੁਰਮੁਖ ਪਿਆਰੇ ਤੂੰ ਰੋਜ਼ਾਨਾ ਹੀ ਦਿਹਾੜੀ ਲੈਣਾ, ਤੇਰੀ ਜਗ੍ਹਾ ਇੱਧਰ ਆ, ਤੇਰੀ ਲਾਈਨ ਇੱਧਰ ਆ। ਤੇ ਤੂੰ ਉਸ ਵੇਲੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬੇਨਤੀ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜਿਹੜੀ ਅੱਜ ਦੀ ਸੇਵਾ ਆ ਉਹ ਤੁਸੀਂ ਮੇਰੀ ਲੇਖੇ ਲਾ ਲਓ, ਇਹ ਨਿਸ਼ਕਾਮ ਸੇਵਾ ਦੇ ਵਿੱਚ ਹੀ ਮੈਂ ਜਿਹੜੀ ਆ ਦਿਹਾੜੀ ਲੰਘਾ ਦਿੱਤੀ, ਮੈਂ ਇਹਦਾ ਹਰਜਾਨਾ ਜਿਹੜਾ ਆ ਜਾਂ ਜੋ ਇਹਦਾ ਬਣਦਾ ਆ ਦਿਹਾੜੀ ਉਹ ਮੈਂ ਨਹੀਂ ਲਵਾਂਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਤੇਰੀ ਉਹ ਨਿਸ਼ਕਾਮ ਕੀਤੀ ਹੋਈ ਸੇਵਾ ਦਾ ਫਲ ਤੈਨੂੰ ਇਹ ਰਾਜ ਭਾਗ ਪ੍ਰਾਪਤ ਹੋਇਆ ਆ। ਕਹਿੰਦੇ ਤਪੋ ਰਾਜ ਤੇ ਰਾਜੋ ਨਰਕ, ਤਪ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਦਾਨ ਕਰਕੇ ਚੰਗੇ ਕਰਮ ਕਰਕੇ ਮਨੁੱਖ ਨੂੰ ਰਾਜ ਭਾਗ ਦੀ ਪ੍ਰਾਪਤੀ ਹੁੰਦੀ ਆ। ਤੇ ਫਿਰ ਵਿਪਰੀਤ ਬੁੱਧਿਆਂ ਕਹਿੰਦੇ ਮਾਇਆ ਆਉਣ ਕਰਕੇ ਜਿਹੜੀ ਖੋਪੜੀ ਆ ਉਲਟ ਹੋ ਜਾਂਦੀ ਆ ਤੇ ਮਾਰਤ ਲੋਕਾਂ ਫਿਰ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਨੇ, ਨਾਰੰਗ ਚਿਰੰਕਾਲ ਦੁੱਖ ਭੋਗਤੇ, ਫਿਰ ਬਹੁਤ ਲੰਮਾ ਸਮਾਂ ਜਿਹੜਾ ਨਾ ਦੁੱਖ ਭੋਗਦੇ ਨੇ। ਸ਼ਾਹਜਹਾਂ ਨੂੰ ਰਾਜ ਭਾਗ ਦੀ ਪ੍ਰਾਪਤੀ ਹੋਈ ਆ ਪਰ ਗੁਰਮੁਖ ਪਿਆਰਿਓ ਉਹਦੇ ਆਪਣੇ ਪੁੱਤਰ ਨੇ ਉਹਨੂੰ ਕੈਦ ਕਰ ਲਿਆ ਤੇ ਇੱਕ ਪਿਆਲੀ ਉਹਨੂੰ ਪਾਣੀ ਦੀ ਤੇ ਅੱਧੀ ਕੁ ਰੋਟੀ ਖਾਣ ਵਾਸਤੇ ਮਿਲਦੀ ਹੁੰਦੀ ਸੀ। ਉਹ ਆਪਣੀ ਜ਼ਿੰਦਗੀ ਦੇ ਬਾਰੇ ਲਿਖਦਾ ਆ, ਕਹਿੰਦੇ ਇੱਕ ਦਿਨ ਕਹਿੰਦਾ ਮੇਰੇ ਕੋਲੋਂ ਉਹ ਪਿਆਲੀ ਜਿਹੜੀ ਸੀ ਪਾਣੀ ਵਾਲੀ ਡੁੱਲ ਗਈ ਤੇ ਮੈਂ ਆਪਣੇ ਪੁੱਤਰ ਨੂੰ ਇੱਕ ਲਿਖ ਕੇ ਭੇਜਿਆ ਕਿ ਮੈਨੂੰ ਉਹ ਪਿਆਲੀ ਜਿਹੜੀ ਪਾਣੀ ਦੀ, ਪੁੱਤਰ ਮੇਰੇ ਕੋਲੋਂ ਡੁੱਲ ਗਈ ਆ, ਤੇ ਤੂੰ ਮੇਰੇ ਤੇ ਇੰਨੀ ਰਹਿਮਤ ਕਰਕੇ ਇੱਕ ਪਿਆਲੀ ਪਾਣੀ ਦੀ ਮੈਨੂੰ ਦੇ ਦੇ, ਮੈਂ ਆਪਣੀ ਪਿਆਸ ਬੁਝਾ ਲਾਂ। ਤੇ ਕਹਿੰਦੇ ਔਰੰਗਜ਼ੇਬ ਨੇ ਸੁਨੇਹਾ ਭੇਜਿਆ ਵੀ ਇਹ ਜਿਹੜੀ ਸ਼ਾਹੀ ਦੇ ਨਾਲ ਤੂੰ ਚਿੱਠੀ ਲਿਖੀ ਉਹ ਸ਼ਾਹੀ ਨੂੰ ਚੂਸ ਲੈ, ਨੂੰ ਪਾਣੀ ਤੈਨੂੰ ਨਹੀਂ ਮਿਲੇਗਾ। ਉਹਨੇ ਫਿਰ ਇੱਕ ਰੁਬਾਈ ਲਿਖੀ ਸ਼ਾਹਜਹਾਂ ਨੇ, ਉਹ ਕਹਿੰਦਾ ਆਰਫੀਆਂ ਬਾਬ ਹਿੰਦੂਆਂ ਹਰ ਬਾਬ, ਕਹਿੰਦਾ ਹੈ ਪਿਸਰ ਤੂੰ ਅਜਮ ਮੁਸਲਮਾਨੀ ਜਿੰਦਾ ਰਾਜਾਨ ਬਾਯਾਬ ਨਾ ਰਸਾਨੀ। ਕਹਿੰਦਾ ਮੈਂ ਹੈਰਾਨ ਆ ਤੇ ਮੈਂ ਖੁਸ਼ ਆ ਹਿੰਦੂਆਂ ਦੇ ਉੱਤੇ, ਉਹਨੂੰ ਹਰ ਤਰ੍ਹਾਂ ਦੇ ਨਾਲ ਸ਼ਾਬਾਸ਼ ਆ ਕਿ ਆਪਣੇ ਪਿਤਰਾਂ ਨੇ ਮਰਨ ਤੋਂ ਬਾਅਦ ਵੀ ਉਹ ਸਰਾਧ ਕਰਾਉਂਦੇ ਰਹਿੰਦੇ ਨੇ, ਪਾਣੀ ਅੰਨ ਪਾਣੀ ਦਾਨ ਕਰਦੇ ਰਹਿੰਦੇ ਨੇ। ਪਰ ਇਹ ਮੁਸਲਮਾਨ ਕਹਿੰਦਾ ਮੇਰੇ ਪੁੱਤਰ ਤੂੰ ਅਨੋਖਾ ਹੀ ਮੁਸਲਮਾਨ ਆ, ਤੇਰਾ ਪਿਓ ਜਿੰਦਾ ਆ ਤੇ ਤੂੰ ਜਿੰਦਾ ਪਿਓ ਨੂੰ ਪਾਣੀ ਦੀ ਘੁੱਟ ਵੀ ਨਹੀਂ ਦੇ ਰਿਹਾ। ਫਿਰ ਕਹਿੰਦਾ ਚਿਰੰਕਾਲ ਦੁੱਖ ਭੋਗ ਤੇ ਇਹੋ ਜਿਹੇ ਦੁੱਖ ਭੋਗਦੇ ਰਹਿੰਦੇ ਨੇ, ਪਹਿਲਾਂ ਰਾਜ ਭਾਗ ਤੇ ਫਿਰ ਮਸਤ ਹੋ ਗਿਆ ਰਾਜ ਭਾਗ ਦੇ ਵਿੱਚ, ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਚਾਰ ਜੰਗ ਲੜੇ ਉਹਨੇ, ਆਪਣੇ ਜਰਨੈਲ ਭੇਜੇ ਤੇ ਚੌਵਾਂ ਹੀ ਜੰਗਾਂ ਦੇ ਵਿੱਚ ਉਹਨੇ ਹਾਰ ਖਾਧੀ। ਸਰਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਦੱਸਦੇ ਨੇ ਕਿ ਮੁੜ ਕੇ ਇਹਨਾਂ ਦੀ ਖੋਪੜੀ ਜਿਹੜੀ ਆ ਨਾ ਬੁੱਧੀ ਉਲਟ ਹੋ ਜਾਂਦੀ ਆ, ਆਪਣੀ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਲੱਗ ਪੈਂਦੇ ਨੇ, ਤੇ ਫਿਰ ਚਿਰੰਕਾਲ ਦੁੱਖ ਭੋਗ ਤੇ ਬਹੁਤ ਸਮਾਂ ਦੁੱਖ ਜਿਹੜੇ ਨੇ ਭੋਗਦੇ ਰਹਿੰਦੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨਵੇ ਲਾ ਲਓ, ਇਹ ਪੰਕਤੀਆਂ ਗੁਰਮਤ ਦੇ ਵਿੱਚ ਲਿਖ ਕੇ ਸਪਸ਼ਟ ਕਰ ਦਿੱਤਾ ਕਿ ਇਹ ਰਾਜੇ ਲੋਕ ਕਿਸ ਤਰ੍ਹਾਂ ਪਾਪ ਕਰਦੇ ਨੇ, ਕਿਵੇਂ ਧੱਕੇਸ਼ਾਹੀ ਕਰਦੇ ਨੇ, ਕਿਵੇਂ ਜੋਰਾ ਜਬਰੀ ਕਰਦੇ ਨੇ, ਤੇ ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਰਾਜਿਆਂ ਦੀ ਹਾਲਤ ਵੱਲ ਦੇਖ ਕੇ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਗੁਰਮੁਖ ਪਿਆਰਿਓ ਵਿਦਵਾਨਾਂ ਨੇ ਰਾਜੇ ਨੂੰ ਆਪਣੀ ਪ੍ਰਜਾ ਦੀ ਵਾੜ ਦੱਸਿਆ ਕਿ ਉਹਨੇ ਆਪਣੀ ਪ੍ਰਜਾ ਦੀ ਰਾਖੀ ਕਰਨੀ ਹੈ, ਪਰ ਇਹ ਰਾਜੇ ਜਿਹੜੇ ਸਨ ਇਹ ਵਾੜ ਜਿਹੜੀ ਸੀ ਇਹੋ ਹੀ ਖੇਤ ਦਾ ਨੁਕਸਾਨ ਕਰਨ ਲੱਗ ਪਈ, ਤੇ ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ ਇਹ ਕਿ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਹੁਣ ਖੇਤ ਦੀ ਰੱਖਿਆ ਵਾਸਤੇ ਤੇ ਵਾੜ ਕੀਤੀ ਸੀ ਉਹਦੇ ਆਲੇ ਦੁਆਲੇ, ਤੇ ਜੇ ਵਾੜ ਹੀ ਖੇਤ ਨੂੰ ਉਜਾੜਨ ਲੱਗ ਪਏ ਤੇ ਫਿਰ ਖੇਤ ਦਾ ਤੇ ਰੱਬ ਹੀ ਰਾਖਾ। ਕਹਿੰਦੇ ਰਾਜੇ ਜਿਹੜੇ ਸਨ ਇਹਨਾਂ ਨੇ ਪ੍ਰਜਾ ਨੂੰ ਸੁੱਖ ਦੇਣਾ ਸੀ, ਪਰ ਇਹ ਸਾਰੇ ਜਿਹੜੇ ਹੁੰਦੇ ਨੇ ਨਾ ਜ਼ਾਲਮ ਬਿਰਤੀ ਦੇ ਤਕਰੀਬਨ ਹੁੰਦੇ ਨੇ, ਬਹੁਤ ਘੱਟ ਰਾਜੇ ਨੇ ਮਹਾਰਾਜਾ ਰਣਜੀਤ ਸਿੰਘ ਵਰਗੇ, ਬਿਕਰਮਾਜੀਤ ਵਰਗੇ, ਨੌ ਸ਼ੇਰਵੇ ਦਾ ਰਾਜੇ ਆਦਲ ਵਰਗੇ, ਰਾਜੇ ਜਨਕ ਵਰਗੇ, ਹਰੀਸ਼ ਚੰਦਰ ਵਰਗੇ ਦਾਨੀ ਬਹੁਤ ਘੱਟ ਨੇ ਜਿਹੜੇ ਉਂਗਲਾਂ ਤੇ ਗਿਣੇ ਜਾ ਸਕਦੇ ਨੇ। ਪਰ ਜੇ ਅਸੀਂ ਰਾਜਿਆਂ ਮਹਾਰਾਜਿਆਂ ਦਾ ਇਤਿਹਾਸ ਪੜ੍ਹ ਕੇ ਦੇਖੀਏ ਤੇ ਇੰਨੀ ਜ਼ਾਲਮ ਬਿਰਤੀ ਦੇ ਗੁਰਮੁਖ ਪਿਆਰੇ ਹੋਏ ਰਾਜੇ ਮਹਾਰਾਜੇ ਹੋਏ ਨੇ। ਰੋਮ ਦੇਸ਼ ਦੇ ਵਿੱਚ ਉੱਥੋਂ ਦੇ ਜਿਹੜੇ ਬਾਦਸ਼ਾਹ ਸਨ ਦੱਸਦੇ ਨੇ ਇਤਿਹਾਸ ਕਰਕੇ, ਜੇ ਕਿਸੇ ਨੇ ਆਪਣੀ ਇਨਸਾਫ ਵਾਸਤੇ ਆਪਣੇ ਹੱਕਾਂ ਵਾਸਤੇ ਆਵਾਜ਼ ਉਠਾਉਣੀ, ਉਹਦੀ ਜ਼ੁਬਾਨ ਕੱਟ ਦਿਆ ਕਰਨੀ ਤੇ ਜਿਉਂਦਿਆਂ ਹੀ ਉਹਨੂੰ ਸ਼ੇਰਾਂ ਦੇ ਪਿੰਜਰਾਂ ਦੇ ਵਿੱਚ ਸੁੱਟ ਦਿਆ ਕਰਨਾ, ਤੇ ਫਿਰ ਉਹਨੂੰ ਤਮਾਸ਼ੇ ਨੂੰ ਵੇਖਿਆ ਕਰਨਾ ਉਹਨਾਂ ਨੇ। ਚੰਗੇਜ਼ ਖਾਂ, ਹਲਾਕੂ, ਹਿਟਲਰ ਵਰਗੇ, ਔਰੰਗਜ਼ੇਬ, ਜਹਾਂਗੀਰ, ਇਹ ਸਾਰੇ ਹੀ ਜ਼ਾਲਮ ਬਿਰਤੀ ਵਾਲੇ ਹੀ ਰਾਜੇ ਮਹਾਰਾਜੇ ਸਨ। ਇਹਨਾਂ ਦੇ ਕੋਲ ਧਰਮ ਦੀ ਕੋਈ ਗੱਲ ਨਹੀਂ ਸੀ ਹੈਗੀ। ਹਿੰਦੁਸਤਾਨ ਦੇ ਵਿੱਚ ਵੀ ਇਹੋ ਹੀ ਹਾਲਤ ਹੋਈ। ਗੁਰਮੁਖ ਪਿਆਰਿਓ, ਇਹਨਾਂ ਰਾਜਿਆਂ ਦੇ ਸੰਬੰਧ ਦੇ ਵਿੱਚ ਮੈਨੂੰ ਇੱਕ ਘਟਨਾ ਯਾਦ ਆਈ। ਕਹਿੰਦੇ ਜਦੋਂ ਤੈਮੂਰ ਲੰਗ ਨੇ ਹਮਲਾ ਕੀਤਾ ਨਾ ਸੁਲਤਾਨ ਜੈਵਦ ਦੇ ਉੱਤੇ, ਬਹੁਤ ਜ਼ਿਆਦਾ ਤਗੜਾ ਜੰਗ ਹੋਇਆ, ਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਤੈਮੂਰ ਜਿਹੜਾ ਸੀ ਉਹ ਲੰਗਾ ਸੀ, ਇੱਕ ਲੱਤ ਸੀ ਉਹਦੀ, ਤੇ ਜਿਹੜਾ ਸੁਲਤਾਨ ਜੈਵਦ ਸੀ ਉਹ ਅੱਖ ਤੋਂ ਕਾਣਾ ਸੀ। ਕਹਿੰਦੇ ਇਹਦੀ ਤੈਮੂਰ ਦੀ ਜਦੋਂ ਉਸ ਜੰਗ ਦੇ ਵਿੱਚ ਜਿੱਤ ਹੋਈ ਤੇ ਉਹਦੇ ਸਿਪਾਹੀ ਇਹਨੂੰ ਫੜ ਕੇ ਲੈ ਕੇ ਗਏ ਤੇ ਉਹ ਇਹਦੇ ਵੱਲ ਵੇਖ ਕੇ ਬੜਾ ਹੱਸਿਆ। ਕਹਿੰਦੇ ਉਹ ਸੁਲਤਾਨ ਜੈਵਦ ਕਹਿਣ ਲੱਗਾ ਕਿ ਮੇਰੀ ਹਾਰ ਦੇ ਉੱਤੇ ਇਹਨਾਂ ਹੱਸਣ ਵਾਲੀ ਕਿਹੜੀ ਗੱਲ ਹੈ, ਤੇ ਕੁਦਰਤ ਦਾ ਨਿਯਮ ਆ ਜਦੋਂ ਦੋ ਘੁਲ ਰਹੇ ਨੇ ਜੋ ਰਾਜੇ ਲੜ ਰਹੇ ਨੇ ਇੱਕ ਨੇ ਤੇ ਹਾਰਨਾ ਹੀ ਹਾਰਨਾ ਆ, ਜੇ ਮੇਰੀ ਹਾਰ ਹੋ ਗਈ ਹੈ ਤੇ ਇਹਦੇ ਵਿੱਚ ਹੱਸਣ ਵਾਲੀ ਕਿਹੜੀ ਗੱਲ ਹੈ। ਕਹਿੰਦਾ ਨਹੀਂ ਮੈਂ ਹੱਸ ਇਸ ਗੱਲ ਤੇ ਨਹੀਂ ਰਿਹਾ, ਹੱਸ ਤੇ ਮੈਂ ਇਸ ਗੱਲ ਤੇ ਰਿਹਾ ਆ ਕਿ ਉਸ ਖੁਦਾ ਨੇ ਵੇਖ ਰਾਜਾ ਕਿਹਨੂੰ ਕਿਹਨੂੰ ਬਣਾਇਆ ਆ, ਤੇਰੇ ਵਰਗੇ ਕਾਣੇ ਨੂੰ ਤੇ ਮੇਰੇ ਵਰਗੇ ਲੰਗੇ ਨੂੰ, ਤੇ ਇਹੋ ਜੇ ਲੰਗਿਆਂ ਤੇ ਕਾਣਿਆਂ ਦੇ ਰਾਜ ਦੇ ਵਿੱਚ ਗੁਰਮੁਖ ਪਿਆਰਿਓ ਜੇ ਕੋਈ ਸੁਚਾਲਾ ਦੋਵਾਂ ਹੀ ਪੈਰਾਂ ਵਾਲਾ ਚੱਲਣਾ ਚਾਹੇਗਾ ਤੇ ਲੰਗਾ ਬੰਦਾ ਕਿਸ ਤਰ੍ਹਾਂ ਬਰਦਾਸ਼ਤ ਕਰੇਗਾ ਕਿ ਇਹ ਦੋਵਾਂ ਪੈਰਾਂ ਦੇ ਨਾਲ ਤੁਰ ਪਵੇ, ਤੇ ਜੇ ਕੋਈ ਦੋਵਾਂ ਅੱਖਾਂ ਵਾਲਾ ਦੇਖਣਾ ਚਾਹੇ ਤੇ ਕਾਣਾ ਕਿਵੇਂ ਬਰਦਾਸ਼ਤ ਕਰ ਲਵੇਗਾ ਕਿ ਮੈਂ ਇੱਕ ਅੱਖ ਨਾਲ ਦੇਖ ਰਿਹਾ ਤੇ ਦੋ ਅੱਖਾਂ ਦੇ ਨਾਲ ਦੇਖੇ। ਕਹਿੰਦਾ ਮੈਂ ਤੇ ਇਸ ਗੱਲ ਕੇ ਕਰਕੇ ਹੱਸਿਆ। ਤੇ ਫਿਰ ਗੁਰਮੁਖ ਪਿਆਰਿਓ ਇਹੋ ਜਿਹੜੇ ਰਾਜੇ ਮਹਾਰਾਜੇ ਸਨ ਇਹਨਾਂ ਨੇ ਦੋਵਾਂ ਪੈਰਾਂ ਵਾਲਿਆਂ ਨੂੰ ਚੱਲਣ ਵੀ ਕਿਵੇਂ ਦੇਣਾ ਸੀ, ਜਿਨ੍ਹਾਂ ਨੇ ਇਨਸਾਫ਼ ਦੀ ਮੰਗ ਕਰਨੀ ਸੀ, ਜਿਨ੍ਹਾਂ ਨੇ ਸਹੀ ਢੰਗ ਦੇ ਨਾਲ ਰਾਜਨੀਤੀ ਨੂੰ ਚਲਾਉਣਾ ਸੀ, ਇਹਨਾਂ ਲੋਕਾਂ ਨੇ ਉਹਨਾਂ ਨੂੰ ਬਰਦਾਸ਼ਤ ਨਾ ਕੀਤਾ, ਜਿਨ੍ਹਾਂ ਨੂੰ ਦਿਸਦਾ ਸੀ ਕਿ ਧਰਮ ਕੀ ਹੈ, ਕਿਉਂਕਿ ਇਹ ਤੇ ਕਾਣਾ ਸੀ ਇਹਨੂੰ ਦਿਸਣਾ ਕੀ ਸੀ, ਇਹਨਾਂ ਨੇ ਫਿਰ ਦੂਸਰੇ ਨੂੰ ਵੀ ਕਾਣਾ ਕਰਨਾ ਆ ਤੇ ਦੋਵਾਂ ਲੱਤਾਂ ਤੇ ਚੱਲਣ ਵਾਲਿਆਂ ਨੂੰ ਵੀ ਇਹ ਲੰਗੇ ਜਿਹੜਾ ਲੰਗਾ ਕਰਨਗੇ। ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਤਿਗੁਰਾਂ ਨੇ ਇਹੋ ਹੀ ਦੱਸਿਆ ਕਿ ਰਾਜ ਭਾਗ ਦੀ ਤੇ ਪ੍ਰਾਪਤੀ ਹੋ ਗਈ ਤੇ ਜੁੜ ਕਾਹਦੇ ਨਾਲ ਗਏ, ਮਾਇਆ ਦੇ ਨਾਲ ਜੁੜ ਗਏ, ਐਸ਼ੋ ਆਰਾਮ ਦੇ ਨਾਲ ਜੁੜ ਗਏ। ਨੌ ਸ਼ੇਰਵੇ ਰਾਜੇ ਦੇ ਸੁਬੰਧ ਦੇ ਵਿੱਚ ਜਿਸਦਾ ਨਾਮ ਆਦਲ ਸੀ, ਬਗਦਾਦ ਸ਼ਹਿਰ ਇਸਨੇ ਵਸਾਇਆ ਸੀ, ਇਰਾਨ ਦਾ ਇਹ ਰਾਜਾ ਸੀ ਤੇ ਉਸ ਵੇਲੇ ਰੋਮ, ਇਹ ਹਿੰਦੁਸਤਾਨ, ਚੀਨ ਵੱਡੇ ਵੱਡੇ ਰਾਜੇ ਜਿਹੜੇ ਸਨ ਗੁਰਮੁਖ ਪਿਆਰੇ ਉਹਨੂੰ ਟੈਕਸ ਭਰਦੇ ਸਨ। ਪਰ ਸ਼ੇਖ ਸ਼ਾਹ ਦੀ ਇੱਕ ਆਪਣੀ ਕਿਤਾਬ ਦੇ ਵਿੱਚ ਉਹਦੇ ਸੰਬੰਧ ਦੇ ਵਿੱਚ ਲਿਖਦਾ ਹੈ, ਕਹਿੰਦੇ ਉਹ ਏਡਾ ਇਨਸਾਫ਼ ਪਸੰਦ ਰਾਜਾ ਸੀ ਕਿ ਇੱਕ ਦਿਨ ਉਸਨੇ ਆਪਣੇ ਕਿਸੇ ਨੌਕਰ ਨੂੰ ਕਿਹਾ, ਜਾ ਨਗਰ ਦੇ ਵਿੱਚੋਂ ਜਿਹੜਾ ਲਾਗੇ ਨਗਰ ਹੈ ਉੱਥੋਂ ਥੋੜ੍ਹਾ ਨਮਕ ਲੈ ਕੇ ਆ, ਪਰ ਪੈਸੇ ਜ਼ਰੂਰ ਦੇ ਕੇ ਐਵੇਂ ਵੇਖੀ ਕਿਤੇ ਸਾਰਾ ਨਗਰ ਹੀ ਨਾ ਉਜੜ ਜਾਵੇ। ਉਹਦਾ ਸਿਪਾਹੀ ਇਹ ਗੱਲ ਕਹਿਣ ਲੱਗਾ, ਮਾਮੂਲੀ ਨਮਕ ਵਾਸਤੇ ਪਿੰਡ ਕਿਵੇਂ ਉੱਜੜ ਜਾਏਗਾ। ਤੇ ਬਾਦਸ਼ਾਹ ਆਦਲ ਕਹਿਣ ਲੱਗਾ, ਨੌ ਸ਼ੇਰਵੇ ਦਾ ਕਹਿਣ ਲੱਗਾ, ਇਹ ਪਹਿਲਾਂ ਜਿਹੜਾ ਉਜਾੜਾ ਹੈ ਨਾ, ਨਿੱਕੀਆਂ ਨਿੱਕੀਆਂ ਠੱਗੀਆਂ ਤੇ ਧੋਖੇਬਾਜ਼ੀਆਂ ਤੋਂ ਹੀ ਸ਼ੁਰੂ ਹੁੰਦਾ ਆ। ਜੇ ਇੱਕ ਸੰਤਰੇ ਦੇ ਨਾਲੋਂ ਬਾਦਸ਼ਾਹ ਮੁਫ਼ਤ ਸੰਤਰਾ ਤੋੜ ਲਵੇਗਾ ਤੇ ਉਹਦੇ ਮਗਰਲੇ ਜਿਹੜੇ ਚਾਕਰ ਨੇ ਨਾ, ਉਹਨਾਂ ਨੇ ਤੇ ਦਰਖਤ ਹੀ ਪੁੱਟ ਕੇ ਲੈ ਜਾਣਾ ਆ। ਇਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਹੀ ਸ਼ੁਰੂ ਹੁੰਦੀਆਂ ਨੇ ਠੱਗੀਆਂ ਠੋਰੀਆਂ ਉਜਾੜੇ। ਇਹਦਾ ਉਸਤਾਦ ਕਹਿੰਦੇ ਇੱਕ ਦਿਨ ਇਹ ਕਲਾਸ ਦੇ ਵਿੱਚ ਬੈਠਾ ਹੋਇਆ ਸੀ, ਇਹਦਾ ਉਸਤਾਦ ਆਇਆ, ਇਹਨੇ ਉਚੇਚੇ ਤੌਰ ਤੇ ਰਾਜੇ ਆਦਲ ਨੂੰ, ਉਦੋਂ ਇਹ ਉਹਦਾ ਸਟੂਡੈਂਟ ਸੀ, ਬੱਚਾ ਸੀ, ਪੜ੍ਹਦਾ ਸੀ, ਉਹਨੂੰ ਉਠਾਇਆ, ਇਹਦੇ ਮੂੰਹ ਦੇ ਉੱਤੇ ਕੱਸ ਕੇ ਉਹਨੇ ਚਪੇੜ ਮਾਰੀ ਤੇ ਉਹਨੂੰ ਕਹਿੰਦਾ ਜਾ ਬਹਿ ਜਾ। ਇਹ ਹੁਣ ਆਪਣੇ ਮਨ ਦੇ ਵਿੱਚ ਸੋਚਦਾ ਆ, ਅੱਜ ਟੀਚਰ ਦਾ ਕਾਰਟੂਨ ਵੀ ਬਲੈਕ ਬੋਰਡ ਤੇ ਨਹੀਂ ਬਣਾਇਆ, ਹੋਮਵਰਕ ਵੀ ਪੂਰਾ ਕਰਕੇ ਆਇਆ ਆ, ਚੁੱਪ ਕਰਕੇ ਬੈਠਾ ਹੋਇਆ ਸਾਂ, ਰੌਲਾ ਵੀ ਕਲਾਸ ਦੇ ਵਿੱਚ ਨਹੀਂ ਪਾ ਰਿਹਾ, ਕਿਸੇ ਮੁੰਡੇ ਨੂੰ ਵੀ ਕੁੱਟਿਆ ਮਾਰਿਆ ਨਹੀਂ ਆ, ਨਜਾਇਜ਼ ਹੀ ਥੱਪੜ ਮੂੰਹ ਤੇ ਵੱਜ ਗਿਆ ਆ, ਪਰ ਪੁੱਛ ਨਹੀਂ ਸੀ ਸਕਦਾ। ਇਹਨੂੰ ਨਜਾਇਜ਼ ਵੱਜਾ ਹੋਇਆ ਥੱਪੜ ਯਾਦ ਰਿਹਾ, ਜਦੋਂ ਇਹ ਤਖ਼ਤ ਨਸ਼ੀਨ ਹੋਇਆ ਗੁਰਮੁਖ ਪਿਆਰਿਓ, ਇਹਨੇ ਕਹਿੰਦੇ ਉਸੇ ਵੇਲੇ ਸਭ ਤੋਂ ਪਹਿਲਾਂ ਆਪਣੇ ਉਸ ਟੀਚਰ ਨੂੰ ਸੱਦਿਆ, ਉਸਤਾਦ ਨੂੰ ਸੱਦਿਆ ਤੇ ਕਹਿਣ ਲੱਗਾ, ਉਸਤਾਦ ਜੀ ਇੱਕ ਦਿਨ ਮੇਰੇ ਮੂੰਹ ਤੇ ਤੁਸੀਂ ਨਜਾਇਜ਼ ਚਪੇੜ ਮਾਰੀ ਸੀ। ਉਹ ਕਹਿਣ ਲੱਗਾ, ਜਿੱਥੋਂ ਤੱਕ ਮੇਰਾ ਖਿਆਲ ਹੈ ਮੈਨੂੰ ਯਾਦ ਹੈ, ਮੈਂ ਇੱਕ ਵਾਰਾਂ ਨਹੀਂ ਤੈਨੂੰ ਕਿੰਨੀ ਵਾਰਾਂ ਹੀ ਕੁੱਟਿਆ ਹੋਏਗਾ, ਕਿੰਨੀ ਵਾਰਾਂ ਹੀ ਤੇਰੇ ਮੂੰਹ ਤੇ ਥੱਪੜ ਮਾਰੇ ਹੋਣਗੇ। ਕਹਿੰਦਾ ਨਹੀਂ, ਉਸ ਦਿਨ ਮੇਰਾ ਕਸੂਰ ਕੋਈ ਨਹੀਂ ਸੀ, ਤੁਸੀਂ ਦੱਸਿਆ ਵੀ ਨਹੀਂ ਸੀ ਮੈਨੂੰ। ਕਹਿੰਦੇ ਉਹਦਾ ਉਸਤਾਦ ਕਹਿਣ ਲੱਗਾ, ਮੇਰੇ ਬੇਟੇ ਇਹ ਵੀ ਤੈਨੂੰ ਇੱਕ ਸਬਕ ਦਿੱਤਾ ਸੀ, ਮੈਨੂੰ ਪਤਾ ਸੀ ਕਿ ਕਿਸੇ ਨਾ ਕਿਸੇ ਦਿਨ ਤੂੰ ਤਖ਼ਤ ਤੇ ਜ਼ਰੂਰ ਬੈਠੇਗਾ, ਇਹ ਤੈਨੂੰ ਮੈਂ ਸਬਕ ਇਸ ਕਰਕੇ ਦਿੱਤਾ ਸੀ ਕਿ ਅੱਜ ਤੋਂ 10-15 ਸਾਲ ਪੁਰਾਣਾ ਤੈਨੂੰ ਵੱਜਾ ਹੋਇਆ ਨਜਾਇਜ਼ ਥੱਪੜ ਨਹੀਂ ਭੁੱਲਿਆ, ਤੇ ਆਪਣੀ ਪ੍ਰਜਾ ਦੇ ਨਾਲ ਕਿਤੇ ਧੱਕੇਸ਼ਾਹੀ ਨਜਾਇਜ਼ ਨਾ ਕਰੀ, ਉਹ ਤੈਨੂੰ ਕਹਿ ਭਾਵੇਂ ਕੁੱਝ ਨਾ ਸਕਣ ਜਿਸ ਤਰ੍ਹਾਂ ਤੂੰ ਮੈਨੂੰ ਕੁੱਝ ਨਹੀਂ ਕਹਿ ਸਕਿਆ ਜਦੋਂ ਤੇਰੇ ਥੱਪੜ ਮਾਰਿਆ, ਪਰ ਉਹ ਬਦ ਸੀਸਾਂ ਜ਼ਰੂਰ ਤੈਨੂੰ ਪ੍ਰਜਾ ਤੇਰੀ ਦਿੰਦੀ ਰਹੇਗੀ, ਇਹ ਤੈਨੂੰ ਸਭ ਕਹਿ ਕੇ ਹਰ ਇੱਕ ਦੇ ਨਾਲ ਇਨਸਾਫ਼ ਕਰੀ। ਕਹਿੰਦੇ ਇਹਦੇ ਜੀਵਨ ਦੇ ਵਿੱਚ ਇੱਕ ਐਸੀ ਘਟਨਾ ਵੀ ਆਈ ਕਿ ਇਹਦੇ ਬੱਚੇ ਦੇ ਕੋਲੋਂ ਕਿਸੇ ਦਾ ਬੱਚਾ ਕਤਲ ਹੋ ਗਿਆ। ਇਹਨੇ ਉਹਦੇ ਮਾਂ ਬਾਪ ਨੂੰ ਸਦਿਆ, ਬੜੀ ਕੋਸ਼ਿਸ਼ ਕੀਤੀ ਇਨਸਾਫ ਵਾਸਤੇ ਕਿ ਜੋ ਤੁਹਾਨੂੰ ਚਾਹੀਦਾ ਆ ਦੇ ਦਿੰਦੇ ਆ, ਮੇਰਾ ਇਕਲੌਤਾ ਪੁੱਤਰ ਆ। ਪਰ ਉਹ ਕਹਿੰਦੇ ਕਿ ਸਾਨੂੰ ਇਨਸਾਫ ਦੀ ਜ਼ਰੂਰਤ ਹੈ, ਇਨਸਾਫ ਮੰਗਦੇ ਤੁਹਾਡੇ ਕੋਲ। ਤੇ ਕਹਿੰਦੇ ਫਿਰ ਇਹਨੇ ਆਪਣੇ ਬੱਚੇ ਦਾ ਵੀ ਕਤਲ ਕਰ ਦਿੱਤਾ ਸੀ। ਬੇਸ਼ੱਕ ਬਾਅਦ ਦੇ ਵਿੱਚ ਪਛਤਾਇਆ, ਪਰ ਰਿਹਾ ਇਨਸਾਫ ਪਸੰਦ। ਬਹੁਤ ਘੱਟ ਰਾਜੇ ਨੇ ਗੁਰਮੁਖ ਪਿਆਰਿਓ ਜਿਹੜੇ ਇਨਸਾਫ ਪਸੰਦ ਹੋਏ ਨੇ, ਮਹਾਰਾਜਾ ਰਣਜੀਤ ਸਿੰਘ ਵਰਗੇ। ਉਹਨਾਂ ਦਾ ਜੀਵਨ ਪੜ੍ਹ ਕੇ ਦੇਖੋ। ਮਹਾਰਾਜਾ ਨੇ ਜਦੋਂ ਲਾਹੌਰ ਦੇ ਵਿੱਚ ਕਾਲ ਪਿਆ ਤੇ ਗੁਰਮੁਖ ਪਿਆਰਿਓ ਆਪਣੇ ਗੋਦਾਮਾਂ ਦੇ ਦਰਵਾਜ਼ੇ ਖੋਲ ਦਿੱਤੇ ਕਿ ਜਿੰਨਾ ਕਿਸੇ ਨੂੰ ਅਨਾਜ ਚਾਹੀਦਾ ਹੈ ਲੈ ਜਾਓ, ਪ੍ਰਜਾ ਸੁਖੀ ਹੋਣੀ ਚਾਹੀਦੀ ਹੈ। ਤੇ ਫਿਰ ਕਹਿੰਦੇ ਇੱਕ ਬਜ਼ੁਰਗ ਮਾਈ ਤੇ ਉਹਨੇ ਦਾਣੇ ਜਿਹੜੇ ਸਨ ਬਹੁਤ ਜ਼ਿਆਦਾ ਭਰ ਲਏ ਤੇ ਚੁੱਕੇ ਉਹਦੇ ਕੋਲ ਜਾਣ ਨਾਲ ਤੇ ਮਹਾਰਾਜਾ ਰਣਜੀਤ ਸਿੰਘ ਭੇਸ਼ ਬਦਲ ਕੇ ਆਪਣੀ ਪ੍ਰਜਾ ਦੇ ਦੁੱਖ ਸੁੱਖਾਂ ਨੂੰ ਮਹਿਸੂਸ ਕਰਦਾ ਹੁੰਦਾ ਸੀ। ਤੇ ਇਹੋ ਜਿਹਾ ਉਹ ਰਾਜਾ ਸੀ ਗੁਰਮੁਖ ਪਿਆਰਿਓ। ਇੱਕ ਵਿਦਵਾਨ ਨੇ ਲਿਖਿਆ ਆ ਕਿ ਪੰਜਾਬ ਦੇ 12,665 ਪਿੰਡ ਤੇ ਸਾਰੇ ਪਿੰਡਾਂ ਦਾ ਉਹਨੂੰ ਜ਼ਬਾਨੀ ਨਾਂ ਯਾਦ ਹੁੰਦਾ ਸੀ, ਮਹਾਰਾਜਾ ਰਣਜੀਤ ਸਿੰਘ। ਤੇ ਕਹਿੰਦੇ ਉਹ ਵੇਖਦਾ ਹੁੰਦਾ ਸੀ ਵਿਚਰ ਕੇ, ਤੇ ਉਹਨੇ ਦੇਖਿਆ ਇਹ ਬਜ਼ੁਰਗ ਮਾਤਾ ਆ ਤੇ ਇਹਦੇ ਕੋਲੋਂ ਭਾਰ ਚੁੱਕਿਆ ਨਹੀਂ ਜਾ ਰਿਹਾ। ਕਹਿੰਦੇ ਉਹਨੇ ਆਪਣੇ ਮੋਢਿਆਂ ਦੇ ਉੱਤੇ, ਆਪਣੇ ਸਿਰ ਦੇ ਉੱਤੇ ਉਹਦੇ ਦਾਣੇ ਚੁੱਕੇ ਤੇ ਉਹਦੇ ਘਰ ਦੇ ਵਿੱਚ ਛੱਡ ਕੇ ਆਇਆ। ਕੁਝ ਬੱਚੇ ਮਾਸੂਮ ਬੇਰੀ ਨੂੰ ਵੱਟੇ ਮਾਰ ਰਹੇ ਸਨ ਕਿ ਇੱਕ ਵੱਟਾ ਮਹਾਰਾਜਾ ਦੇ ਜਾ ਕੇ ਵੱਜਾ। ਸਿਪਾਹੀਆਂ ਨੇ ਉਹਨਾਂ ਨੂੰ ਫੜ ਕੇ ਤੇ ਸਾਹਮਣੇ ਪੇਸ਼ ਕੀਤਾ ਤੇ ਇਨਸਾਫ ਮਹਾਰਾਜਾ ਨੇ ਇਹ ਕੀਤਾ, ਉਹਨਾਂ ਦੇ ਨਾਲ ਪੁੱਛਿਆ ਵੀ ਬੇਰੀ ਨੂੰ ਵੱਟੇ ਕਿਹੜੀ ਗੱਲੋਂ ਮਾਰਦੇ ਜੇ? ਤੇ ਉਹ ਕਹਿਣ ਲੱਗੇ ਬੇਰੀ ਨੂੰ ਵੱਟੇ ਮਾਰਦੇ ਤੇ ਬੇਰੀ ਬੇਰ ਦਿੰਦੀ ਆ। ਤੇ ਉਹ ਕਹਿਣ ਲੱਗੇ ਜੇ ਤੁਸੀਂ ਮਾਰਿਆ ਮਹਾਰਾਜਾ ਨੂੰ ਵੱਟੇ ਮਾਰਿਆ ਤੇ ਫਿਰ ਮਹਾਰਾਜਾ ਜ਼ਰੂਰ ਤੁਹਾਨੂੰ ਕੁਝ ਨਾ ਕੁਝ ਦੇਵੇ। ਕਹਿੰਦੇ ਉਹਨਾਂ ਨੇ ਸੋਨੇ ਦੀਆਂ ਮੋਹਰਾਂ ਦਿੱਤੀਆਂ। ਹਾਰੂ ਰਸ਼ੀਦ ਇੱਕ ਰਾਜਾ ਹੋਇਆ ਆ ਇਤਿਹਾਸ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਜ਼ਿਕਰ ਆਉਂਦਾ ਆ ਗੁਰਮੁਖ ਪਿਆਰਿਓ। ਕਹਿੰਦੇ ਉਹਦੇ ਬੱਚੇ ਨੂੰ, ਰਾਜਕੁਮਾਰ ਨੂੰ ਕਿਸੇ ਗਰੀਬ ਬੱਚੇ ਨੇ ਗਾਲਾਂ ਕੱਢ ਦਿੱਤੀਆਂ। ਵਜ਼ੀਰ ਸੁਣਦਾ ਸੀ, ਉਹਨੇ ਵਜ਼ੀਰ ਨਾਲ ਗੱਲ ਕੀਤੀ, ਉਹਦੇ ਬਜ਼ੁਰਗ ਮਾਂ ਬਾਪ ਤੇ ਬੱਚੇ ਨੂੰ ਉੱਥੇ ਪੇਸ਼ ਕੀਤਾ ਗਿਆ ਤੇ ਉਹਨਾਂ ਪੁੱਛਿਆ ਰਾਜੇ ਨੇ ਆਪਣੇ ਪੁੱਤਰ ਨੂੰ ਵਜ਼ੀਰ ਨੂੰ ਕਿ ਕੀ ਹੋਣਾ ਚਾਹੀਦਾ, ਇਨਸਾਫ ਦੱਸੋ। ਕਹਿਣ ਲੱਗੇ ਨੇ ਬਾਦਸ਼ਾਹ ਦੇ ਪੁੱਤਰ ਨੂੰ ਗਾਲਾਂ ਕੱਢੀਆਂ ਨੇ, ਬੁਰਾ ਭਲਾ ਕਹਿ ਰਿਹਾ, ਕਤਲ ਕਰ ਦੇਣਾ ਚਾਹੀਦਾ ਆ। ਬੱਚੇ ਨੂੰ ਪੁੱਛਿਆ, ਉਹਨੇ ਵੀ ਆਖਿਆ ਜੀ ਐਸਾ ਹੀ ਹੋਣਾ ਚਾਹੀਦਾ। ਕਹਿੰਦੇ ਫਿਰ ਹਾਰੂ ਰਸ਼ੀਦ ਨੇ ਆਪਣੇ ਉਸ ਬੱਚੇ ਨੂੰ ਆਖਿਆ, ਮੇਰੇ ਪੁੱਤਰ ਕੱਲ ਨੂੰ ਤੂੰ ਇਸ ਤਖ਼ਤ ਤੇ ਵੀ ਬੈਠਣਾ ਆ, ਤੇ ਇਹੋ ਜਿਹਾ ਇਨਸਾਫ਼ ਨਹੀਂ ਕਰਨਾ ਚਾਹੀਦਾ। ਮੈਂ ਤੇ ਤੈਨੂੰ ਇਹ ਗੱਲ ਚਾਹੁੰਦਾ ਆ ਕਿ ਤੂੰ ਇਸ ਬੱਚੇ ਨੂੰ ਮਾਫ਼ ਕਰ ਦੇ। ਚੱਲ ਠੀਕ ਆ, ਉਹਨੇ 2-4 ਤੈਨੂੰ ਗਾਲਾਂ ਕੱਢੀਆਂ, ਤੂੰ 2-4 ਵੱਧ ਗਾਲਾਂ ਕੱਢ ਲਾ, ਹੋਰ ਕੀ ਹੋ ਸਕਦਾ ਆ। ਪਰ ਇਹ ਸੋਚ ਕਿ ਜੇ ਬੱਚਾ ਤੇ ਇਹਦਾ ਮਾਤਾ ਪਿਤਾ ਤਖ਼ਤ ਤੇ ਬੈਠੇ ਹੋਣ ਤੇ ਤੂੰ ਤੇ ਮੈਂ ਇੱਥੇ ਖਲੋਤੇ ਹੋਈਏ ਮੁਜਲਮਾਂ ਵਾਲੇ ਕਟਹਿਰੇ ਦੇ ਵਿੱਚ, ਤੇ ਇਹੋ ਹੀ ਇਨਸਾਫ ਸਾਡੇ ਨਾਲ ਕਰਨ ਕਿ ਤੈਨੂੰ ਆਖ ਦੇਣ ਕਤਲ ਕਰ ਦਈਏ, ਤੇ ਤੇਰੀ ਤੇ ਮੇਰੀ ਹਾਲਤ ਕੀ ਹੋਏਗੀ? ਜਰਾ ਇਸ ਗੱਲ ਨੂੰ ਸੋਚ। ਇਹੋ ਜਿਹੇ ਰਾਜੇ ਬਹੁਤ ਘੱਟ ਹੋਏ ਨੇ ਗੁਰਮੁਖ ਪਿਆਰਿਓ। ਕਹਿੰਦੇ ਇੱਕ ਇਸੇ ਤਰ੍ਹਾਂ ਦਾ ਹੀ ਮਹਾਤਮਾ ਰਾਜੇ, ਜਿਹੜੇ ਜ਼ਾਲਮ ਬਿਰਤੀ ਵਾਲੇ ਹੁੰਦੇ ਨੇ, ਇਹਨਾਂ ਦੀ ਹਵਸ਼ ਜਿਹੜੀ ਖਤਮ ਨਹੀਂ ਹੁੰਦੀ ਕਦੀ। ਸਿਕੰਦਰ ਨੇ ਸਾਰੀ ਧਰਤੀ ਨੂੰ ਜਿੱਤਣ ਦਾ ਸੰਕਲਪ ਕੀਤਾ ਤੇ ਅਖੀਰ ਦੇ ਸਮੇਂ ਤੇ ਗੱਲ ਕਹਿ ਦਿੱਤੀ ਸੀ। ਕਹਿੰਦਾ ਕਿ ਜਦੋਂ ਮੈਂ ਮਰਿਆ, ਮੇਰੇ ਦੋਵੇਂ ਹੱਥ ਜਿਹੜੇ ਨੇ ਕਫਨ ਦੇ ਵਿੱਚੋਂ ਬਾਹਰ ਕੱਢ ਕੇ ਰੱਖਿਓ। ਤੇ ਉਹਨਾਂ ਨੇ ਪੁੱਛਿਆ ਉਹਦੇ ਵਜ਼ੀਰਾਂ ਨੇ, ਇਹਦਾ ਕਾਰਨ ਕੀ ਹੈ? ਕਹਿੰਦਾ ਕਾਰਨ ਇਹਦਾ ਇਹੋ ਹੀ ਆ ਕਿ ਦੁਨੀਆਂ ਦੇ ਲੋਕ ਇਹ ਵੇਖ ਸਕਣ ਕਿ ਬੇਸ਼ੱਕ ਸਿਕੰਦਰ ਕੇ ਹੌਸਲੇ ਤੋਂ ਬੜੇ ਆਲੀ ਥੇ, ਜਬ ਉਹ ਗਿਆ ਇਸ ਜਹਾਨ ਸੇ ਤੋ ਦੋਨੋ ਹੱਥ ਖਾਲੀ ਥੇ। ਕਹਿੰਦਾ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਸਿਕੰਦਰ ਮਹਾਨ ਜਿਹਨੇ ਸਾਰੇ ਸੰਸਾਰ ਨੂੰ ਫਤਿਹ ਕਰਨ ਦਾ ਸੰਕਲਪ ਕੀਤਾ ਸੀ, ਅੱਜ ਖਾਲੀ ਹੱਥ ਹੀ ਇਸ ਸੰਸਾਰ ਤੋਂ ਜਾ ਰਿਹਾ ਹੈ। ਇੱਕ ਮਹਾਤਮਾ, ਉਹਨਾਂ ਦੇ ਬਹੁਤ ਸਾਰੇ ਬੱਚੇ, ਆਖਰੀ ਦਮਾਂ ਤੇ ਜਦੋਂ ਮਹਾਂਪੁਰਸ਼ ਆਏ ਮਹਾਤਮਾ, ਤੇ ਉਹਨਾਂ ਦੇ ਬੱਚਿਆਂ ਨੇ ਪੁੱਛਿਆ, ਉਸਤਾਦ ਜੀ ਕੋਈ ਸਿੱਖਿਆ ਦਾ ਇੱਕ ਗੱਲ ਹੀ ਦੱਸ ਜਾਓ। ਕਹਿੰਦੇ ਉਹਨਾਂ ਨੇ ਰੁੱਕ ਰੁੱਕ ਕੇ ਇਹ ਗੱਲ ਆਪਣੇ ਬੱਚਿਆਂ ਨੂੰ ਕਹੀ ਬਜ਼ੁਰਗੀ ਦੇ ਵਿੱਚ। ਆਖਰੀ ਸਮੇਂ ਤੇ ਕਹਿੰਦਾ ਮੈਂ ਅੱਜ ਤੱਕ ਕਿਸੇ ਕੋਲੋਂ ਨਹੀਂ ਹਾਰਿਆ, ਉਹਦੇ ਸ਼ਾਗਿਰਦ ਕਹਿੰਦੇ ਗੱਲ ਕਿਤੇ ਵਿੱਚ ਘਰ ਹੀ ਨਾ ਰਹਿ ਜਾਏ, ਫਟਾਫਟ ਇਹ ਗੁਰ ਸਾਨੂੰ ਵੀ ਦਿਸ ਜਾਓ, ਦੱਸ ਜਾਓ ਕਿ ਸਾਨੂੰ ਵੀ ਨਾ ਕੋਈ ਜਿੱਤ ਸਕੇ। ਕਹਿੰਦਾ ਤੁਸੀਂ ਮੇਰੀ ਗੱਲ ਹੀ ਨਹੀਂ ਪੂਰੀ ਸੁਣੀ, ਵਿੱਚ ਹੀ ਰੋਕ ਦਿੰਦੇ। ਗੱਲ ਤੇ ਸੁਣੋ, ਮੈਂ ਕਹਿ ਰਿਹਾ ਸੀ ਅੱਜ ਤੱਕ ਮੈਂ ਕਿਸੇ ਤੋਂ ਨਹੀਂ ਆ ਰਿਹਾ। ਕਿਉਂ? ਕਿਉਂਕਿ ਮੈਂ ਅੱਜ ਤੱਕ ਕਿਸੇ ਨੂੰ ਜਿੱਤਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਇਸ ਕਰਕੇ ਮੈਂ ਆ ਰਿਹਾ ਹੀ ਨਹੀਂ ਕਿਸੇ ਦੇ ਕੋਲੋਂ। ਮੈਂ ਅੱਜ ਤੱਕ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਜਿੱਤਾਂ, ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਸਾਨੂੰ ਸਿੱਖਿਆ ਮਿਲਦੀ ਆ, ਮਨ ਜੀਤੇ ਜਗ ਜੀਤ। ਰਾਜਨੀਤਿਕ ਕਿਸੇ ਦੇ ਉੱਤੇ ਜਿੱਤ ਪ੍ਰਾਪਤ ਕਰਦਾ, ਕਿਸੇ ਨੂੰ ਜਿੱਤਦਾ, ਪਰ ਜਿਹੜਾ ਧਰਮੀ ਪੁਰਸ਼ ਆ ਉਹ ਆਪਣੇ ਆਪ ਨੂੰ ਜਿੱਤਦਾ, ਆਪਣੇ ਮਨ ਨੂੰ ਜਿੱਤਦਾ, ਵਾਸ਼ਨਾਵਾਂ ਵੱਲੋਂ ਰੋਕਦਾ ਆ। ਤਾਂ ਗੁਰਮੁਖ ਪਿਆਰਿਓ, ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹਨਾਂ ਰਾਜਿਆਂ ਬਾਰੇ, ਇਹਨਾਂ ਧਨੀਆਂ ਬਾਰੇ ਜੋ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਮਨ ਦੀਆਂ ਸੰਕਲਪਾਂ ਵਿਕਲਪਾਂ ਸੁਫੁਰਣਿਆਂ ਨੂੰ ਦੂਰ ਕਰੋ, ਕਿਉਂਕਿ ਸਤਿਗੁਰਾਂ ਦਾ ਬੜਾ ਪਾਵਨ ਪਵਿੱਤਰ ਉਪਦੇਸ਼ ਹੈ। ਬੜੇ ਪਿਆਰੇ ਬੋਲ ਨੇ ਸਤਿਗੁਰਾਂ ਦੇ ਇਸ ਸੰਬੰਧ ਦੇ ਵਿੱਚ, ਉਹ ਕਹਿੰਦੇ ਗੁਰਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜੇ ਮਨ ਰਹੇ ਹਜ਼ੂਰ। ਕਹਿੰਦੇ ਗੁਰੂ ਦੀ ਪ੍ਰਾਪਤੀ, ਗੁਰੂ ਦੇ ਉਪਦੇਸ਼ ਦੀ ਪ੍ਰਾਪਤੀ, ਪਰਮਾਤਮਾ ਦੀ ਪ੍ਰਾਪਤੀ ਧਾਰਮਿਕ ਮੰਦਰਾਂ ਮਸਜਿਦਾਂ ਦੇ ਵਿੱਚ ਗੁਰੂ ਦੇ ਲਾਗੇ ਬੈਠਣ ਦੇ ਨਾਲ ਨਹੀਂ ਜੇ ਹੈਗੀ, ਤੇ ਦੂਰ ਰਹਿਣ ਦੇ ਨਾਲ ਵੀ ਨਹੀਂ ਜੇ ਹੈਗੀ। ਗੁਰੂ ਦੀ ਕਿਸ ਤਰ੍ਹਾਂ ਪ੍ਰਾਪਤੀ, ਪਰਮਾਤਮਾ ਦੀ ਕਿਸ ਤਰ੍ਹਾਂ ਪ੍ਰਾਪਤੀ, ਉਹ ਕਹਿੰਦੇ ਜੇ ਮਨ ਰਹੇ ਹਜ਼ੂਰ, ਨਾਨਕ ਸਤਿਗੁਰ ਤਾਂ ਮਿਲੇ। ਗੁਰੂ ਤਾਂ ਪ੍ਰਾਪਤ ਹੁੰਦਾ ਜੇ ਮਨ ਕਰਕੇ ਸੰਗਤ ਦੇ ਵਿੱਚ ਬੈਠੇ ਹੋਏ ਆ, ਤੇ ਜੇ ਮਨ ਕਰਕੇ ਅਸੀਂ ਗੁਰਮੁਖ ਪਿਆਰਿਓ ਆਪਣੀ ਦੁਕਾਨ ਤੇ ਬੈਠੇ ਹਾਂ, ਆਪਣੇ ਘਰ ਦੇ ਵਿੱਚ ਬੈਠੇ ਹਾਂ, ਕੋਈ ਸੰਕਲਪ ਵਿਕਲਪ ਮਨ ਦੇ ਵਿੱਚ ਉੱਠ ਰਹੇ ਨੇ ਕਿ ਇਸ ਤੋਂ ਬਾਅਦ ਕਿਹੜਾ ਕੰਮ ਕਰਨਾ ਆ, ਤੇ ਸੱਚ ਜਾਣਿਓ ਜਦੋਂ ਕਿਤੇ ਆਪਸ ਦੇ ਵਿੱਚ ਦੋ ਭਰਾ ਜਾਂ ਦੋ ਮਨੁੱਖ ਗੱਲਾਂ ਕਰ ਰਹੇ ਹੋਣ, ਤੇ ਗੱਲਾਂ ਕਰਨ ਵਾਲਾ ਤੇ ਗੱਲਾਂ ਸੁਣਨ ਵਾਲਾ, ਸੁਣਨ ਵਾਲੇ ਦਾ ਧਿਆਨ ਕਿਤੇ ਹੋਰ ਹੋਵੇ ਨਾ, ਮਨ ਕਿਤੇ ਹੋਰ ਹੋਵੇ, ਤੇ ਉਹ ਕਹਿ ਦਿੰਦਾ ਵੀ ਆਹ ਗੱਲ ਦੁਬਾਰਾ ਕਰੀ, ਮੇਰਾ ਧਿਆਨ ਹੀ ਨਹੀਂ ਸੀ ਇੱਥੇ, ਮੈਨੂੰ ਪਤਾ ਹੀ ਨਹੀਂ ਲੱਗਾ ਤੂੰ ਕੀ ਕਹਿ ਗਿਆ। ਜੇ ਤੇ ਅਸੀਂ ਗੁਰੂ ਕੀ ਹਜ਼ੂਰੀ ਦੇ ਵਿੱਚ ਸਰੀਰ ਕਰਕੇ ਬੈਠੇ ਹੋਏ ਹਾਂ, ਤੇ ਸਰੀਰਕ ਹਾਜ਼ਰੀ ਸਤਿਗੁਰਾਂ ਨੂੰ ਬਿਲਕੁਲ ਪ੍ਰਵਾਨ ਨਹੀਂ ਗੀ। ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਕੁਝ ਗੁਰਮੁਖ ਪਿਆਰੇ ਪਹਿਰਾ ਦੇ ਰਹੇ ਸਨ, ਤੇ ਉਹਨਾਂ ਦੇ ਵਿੱਚੋਂ ਅੱਧਿਆਂ ਦਾ ਮਨ ਕੀਤਾ ਲਾਗੇ ਖੇਡ ਤੇ ਤਮਾਸ਼ਾ, ਕੋਈ ਚੰਗੀ ਮੂਵੀ ਜਾਂ ਕੋਈ ਜਾਦੂਗਰ ਆਇਆ ਆ ਵੇਖਿਆ ਹੀ, ਅੱਧੇ ਕਹਿਣ ਲੱਗੇ ਨਹੀਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਹੀ ਰਹਿਣਾ ਠੀਕ ਆ, ਅੱਧੇ ਚਲੇ ਗਏ ਨੇ। ਜਿਹੜੇ ਚਲੇ ਗਏ ਨੇ ਉਹ ਮਨ ਨੂੰ ਲਾਣ ਤਾਂ ਪਾ ਰਹੇ ਨੇ, ਤੇ ਉਹ ਗੁਰੂ ਦੇ ਨਾਲ ਜੁੜੇ ਹੋਏ ਨੇ ਕਿ ਸਤਿਗੁਰਾਂ ਨੇ ਸਾਨੂੰ ਉਪਦੇਸ਼ ਕੀ ਦਿੱਤਾ, ਇਹਨਾਂ ਅੱਖਾਂ ਦੇ ਵਿੱਚ ਸਾਰਿਆਂ ਨੂੰ ਪਰਮਾਤਮਾ ਕਰਕੇ ਜਾਣਨਾ ਆ, ਇਹ ਅੱਖਾਂ ਰੰਗ ਰਲੀਆਂ ਵੇਖ ਰਹੀਆਂ ਨੇ। ਜਿਹੜੇ ਗੁਰੂ ਕੀ ਹਜ਼ੂਰੀ ਦੇ ਵਿੱਚ ਸਨ ਉਹਨਾਂ ਨੇ ਸੋਚਿਆ ਲੈ ਸਤਿਗੁਰੂ ਜੀ ਤੇ ਸੁੱਤੇ ਹੋਏ ਨੇ, ਚੰਗਾ ਹੁੰਦਾ ਅਸੀਂ ਵੀ ਵੇਖ ਆਉਂਦੇ। ਉਹਨਾਂ ਦਾ ਧਿਆਨ ਰੰਗਾਂ ਤਮਾਸ਼ਿਆਂ ਦੇ ਵਿੱਚ ਲੱਗਾ ਹੋਇਆ ਸੀ। ਸਤਿਗੁਰਾਂ ਨੇ ਕਹਿ ਦਿੱਤਾ ਜਿਹੜੇ ਹਾਜ਼ਰ ਉਹ ਗੈਰ ਹਾਜ਼ਰ, ਜਿਹੜੇ ਗੈਰ ਹਾਜ਼ਰ ਉਹ ਹਾਜ਼ਰ। ਸਿੱਖਾਂ ਨੇ ਪੁੱਛਿਆ ਕਾਰਨ ਕੀ, ਸਤਿਗੁਰੂ ਜੀ ਕਹਿੰਦੇ ਜਿਹੜੇ ਤਮਾਸ਼ਾ ਵੀ ਵੇਖਦੇ ਫਿਰਦੇ ਸਨ ਉਹ ਸਰੀਰਕ ਤੌਰ ਤੇ ਹੀ ਉੱਥੇ ਬੈਠੇ ਹੋਏ ਸਨ, ਮਨ ਕਰਕੇ ਤੇ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਸਨ, ਹਾਜ਼ਰੀ ਤੇ ਉਹ ਪ੍ਰਵਾਨ ਆ। ਜਿਹੜੇ ਗੁਰੂ ਘਰ ਬੈਠੇ ਹੋਏ ਸਨ ਇਹਨਾਂ ਦਾ ਮਨ ਰੰਗ ਤਮਾਸ਼ਿਆਂ ਦੇ ਵਿੱਚ ਲੱਗਾ ਹੋਇਆ ਸੀ, ਸਰੀਰ ਇੱਥੇ ਸੀ ਤੇ ਸਰੀਰ ਨੂੰ ਮੈਂ ਕੀ ਕਰਨਾ, ਕਿਉਂਕਿ ਸਤਿਗੁਰਾਂ ਨੇ ਕਹਿ ਦਿੱਤਾ ਆ ਨਾ ਸਰੀਰ ਗੁਰੂ ਆ ਤੇ ਨਾ ਹੀ ਸਰੀਰ ਚੇਲਾ ਆ ਸਿੱਖ ਆ। ਸਤਿਗੁਰਾਂ ਨੇ ਕਹਿ ਦਿੱਤਾ ਆ ਸ਼ਬਦ ਗੁਰੂ ਆ ਤੇ ਜਿਹੜੀ ਸਾਡੀ ਸੁਰਤੀ ਆ ਇਹ ਸਾਡਾ ਚੇਲਾ। ਸਤਿਗੁਰੂ ਜੀ ਕਹਿੰਦੇ ਸਰੀਰ ਨੂੰ ਕੀ ਕਰਨਾ ਆ, ਹੋ ਸਕਦਾ ਇਸ ਕੰਪਲੈਕਸ ਚੋਂ ਬਾਹਰ ਬੈਠਾ ਹੋਇਆ ਕੋਈ ਗੁਰਮੁਖ ਪਿਆਰਾ ਗੁਰੂ ਦੇ ਉਪਦੇਸ਼ ਦੇ ਨਾਲ ਜੁੜਿਆ ਹੋਵੇ ਤੇ ਉਹ ਗੁਰੂ ਦੇ ਕੋਲੋਂ ਕੁਝ ਲੈ ਲਵੇਗਾ, ਉਹ ਹਾਜ਼ਰੀ ਪ੍ਰਵਾਨ ਆ। ਤੇ ਹੋ ਸਕਦਾ ਇੱਥੇ ਬੈਠੇ ਹੋਏ ਅਸੀਂ ਕਿਤੇ ਦੂਰ ਤੁਰੇ ਫਿਰਦੇ ਹੋਈਏ ਕਿਉਂਕਿ ਮਨ ਦਾ ਕੋਈ ਪਤਾ ਨਹੀਂ ਹੈ। ਸਭ ਤੋਂ ਸੰਸਾਰ ਦੇ ਵਿੱਚ ਤੇਜ ਚੱਲਦੀ ਆ ਗੁਰਮੁਖ ਪਿਆਰਿਓ ਰੋਸ਼ਨੀ, ਤੇ ਇਹ ਰੋਸ਼ਨੀ ਜਿਹੜੀ ਆ ਪਹਿਲਾਂ ਆਉਂਦੀ ਤੁਸੀਂ ਦੇਖੋ, ਤੇ ਆਵਾਜ਼ ਵੀ ਜਿਹੜੀ ਆ ਨਾ ਇਹ ਵੀ ਏਡੀ ਤੇਜ਼ੀ ਦੇ ਨਾਲ ਫਾਸਟ ਸਪੀਡ ਦੇ ਨਾਲ ਨਹੀਂ ਚੱਲਦੀ। ਬੱਦਲ ਜਦੋਂ ਚਮਕਦੇ ਨੇ ਨਾ ਤੇ ਉਹ ਰੋਸ਼ਨੀ ਪਹਿਲਾਂ ਧਰਤੀ ਤੇ ਆ ਜਾਂਦੀ ਹੈ ਤੇ ਆਵਾਜ਼ ਜਿਹੜੀ ਆ ਹੌਲੀ ਚੱਲਦੀ ਉਹ ਪਿੱਛੋਂ ਆਉਂਦੀ। ਤਕਰੀਬਨ ਵਿਗਿਆਨਕਾਂ ਨੇ ਸਪੀਡ ਦੇ ਉੱਤੇ ਗੁਰਮੁਖ ਪਿਆਰਿਓ ਜਿਹੜੀ ਆ ਨਾ ਉਹ ਕਾਬੂ ਪਾ ਲਿਆ, ਕੌਣ ਕਿੰਨੀ ਸਪੀਡ ਦੇ ਵਿੱਚ ਤੁਰਿਆ ਜਾ ਰਿਹਾ ਆ ਉਹਦੀ ਸਪੀਡ ਨੂੰ ਮਾਪ ਲਿਆ ਗਿਆ, ਪਰ ਅੱਜ ਤੱਕ ਮਨ ਦੀ ਸਪੀਡ ਨੂੰ ਕਿਸੇ ਨੇ ਨਹੀਂ ਜੇ ਮਾਪਿਆ। ਵੀ ਇਹ ਕਿੰਨੀ ਤੇਜ਼ੀ ਦੇ ਨਾਲ ਚੱਲਦਾ। ਬੇਸ਼ੱਕ ਪਲਾਂ ਦੇ ਵਿੱਚ ਤੁਸੀਂ ਇੱਥੇ ਸੱਚਖੰਡ ਬੈਠੇ ਜੇ ਤੇ ਕੋਈ ਪਤਾ ਨਹੀਂ ਨੇ ਕਿਹੜੇ ਵੇਲੇ ਕਿੱਥੇ ਪਹੁੰਚ ਜਾਣਾ, ਕੋਈ ਅੰਗਰੇਜ਼ਾ ਕਨੇਡਾ, ਕਨੇਡਾ ਇੰਗਲੈਂਡ, ਕੋਈ ਇੱਧਰ ਬਾਰੇ ਸੋਚਦਾ ਸੋਚਦਾ ਉੱਧਰ ਨੂੰ ਤੁਰ ਜਾਂਦਾ, ਪਤਾ ਹੀ ਨਹੀਂ ਲੱਗਦਾ ਕਿ ਪਲ 'ਚ ਕਿੰਨੀ ਸਪੀਡ ਤੈਅ ਕਰ ਜਾਂਦਾ ਹੈ। ਤੇ ਸਤਿਗੁਰਾਂ ਨੇ ਆਖਿਆ ਆ ਗੁਰਮੁਖ ਪਿਆਰਿਆ, ਸੰਗਤ ਦੇ ਵਿੱਚ ਆਣ ਕੇ ਬੈਠ, ਇਹ ਮਨ ਦੀ ਸਪੀਡ ਦੇ ਉੱਤੇ ਵੀ ਕਾਬੂ ਪੈ ਜਾਏਗਾ। ਗੁਰਮੁਖ ਪਿਆਰਿਓ, ਇਸ ਕਰਕੇ ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸੁਪੁਰਣਿਆਂ ਨੂੰ ਦੂਰ ਕਰਕੇ ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਵਿਰਾਜਮਾਨ ਹੋ, ਕਿਉਂਕਿ ਸਤਿਗੁਰ ਜੀ ਸਾਨੂੰ ਬਖਸ਼ਿਸ਼ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਕਾਗਰਤਾ ਦੀ ਬਹੁਤ ਸਖ਼ਤ ਜ਼ਰੂਰਤ ਆ ਤੇ ਇਕਾਗਰਤਾ ਕਰਕੇ ਗੁਰਮੁਖ ਪਿਆਰਿਓ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੇ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ। ਸਲੋਕ ਅਨਕ ਲੀਲਾ ਰਾਜ ਰਸ ਰੂਪੰ ਸ਼ਤਰ ਚਮਰ ਤਖਤ ਆਸਨੰ।
ਸਤਿਗੁਰਾਂ ਨੇ ਇਹ ਜੈਤ ਸ੍ਰੀ ਰਾਗ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਆ ਗੁਰਮੁਖ ਪਿਆਰਿਓ। ਸਲੋਕਾਂ ਸਮੇਤ ਇਹ 8ਵੀਂ ਪੌੜੀ ਆ ਜੋ 707 ਅੰਗ ਦੇ ਉੱਤੇ ਦਰਜੇ ਆ। ਇਸ ਸ਼ਬਦ ਦੇ ਵਿੱਚ ਜੈਤ ਸ੍ਰੀ ਰਾਗ ਦੇ ਵਿੱਚ ਜੈਤ ਸ੍ਰੀ ਰਾਗ ਦੀ ਵਾਰ ਆ ਗੁਰਮੁਖ ਪਿਆਰਿਓ, ਤੇ ਇਸ ਵਾਰ ਦੇ ਵਿੱਚ ਜਿੰਨੇ ਵੀ ਸਲੋਕ ਨੇ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ, ਤੇ ਪੌੜੀਆਂ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਹੀ ਉਚਾਰਨ ਕੀਤੀਆਂ ਹੋਈਆਂ ਨੇ। ਵੱਖ ਵੱਖ ਆਦਮੀਆਂ ਦੇ ਸੁਭਾਅ ਬਾਰੇ ਸਤਿਗੁਰਾਂ ਨੇ ਪਹਿਲੀ ਪੰਕਤੀ ਦੇ ਵਿੱਚ ਜ਼ਿਕਰ ਕੀਤਾ ਆ। ਕੁਝ ਲੋਕ ਐਸੇ ਜਿਨ੍ਹਾਂ ਨੂੰ ਦੁਨੀਆਂ ਦੇ ਤਮਾਸ਼ੇ, ਮੂਵੀਆਂ, ਆ ਨਾਟਕ, ਆ ਜਾਦੂਗਰੀਆਂ, ਇਹਨਾਂ ਨੂੰ ਵੇਖ ਕੇ ਬੜਾ ਹੀ ਆਨੰਦ ਆਉਂਦਾ ਆ। ਤੋ ਹਰ ਵੇਲੇ ਬਹੁਤ ਸਾਰਾ ਸਮਾਂ ਜਿਹੜਾ ਇਹਨਾਂ ਮੂਵੀਆਂ ਨੂੰ ਦੇਖਦਿਆਂ ਹੋਇਆਂ, ਤਮਾਸ਼ਿਆਂ ਨੂੰ ਦੇਖਦਿਆਂ ਹੋਇਆਂ ਬਤੀਤ ਕਰ ਦਿੰਦੇ ਨੇ ਵਿਅਰਥ ਹੀ, ਪਰ ਹਾਸਲ ਉਹਨਾਂ ਨੂੰ ਕੁਝ ਨਹੀਂ ਹੁੰਦਾ ਇਹਦੇ ਵਿੱਚੋਂ। ਇਹ ਅੱਖਾਂ ਰਸ ਲੈਂਦੀਆਂ ਨੇ ਤੇ ਇਹ ਰਸ ਅਗਲੇ ਬੰਨਿਓ ਮਨ ਖੋ ਲੈਂਦਾ, ਇਹਨਾਂ ਅੱਖਾਂ ਦੇ ਕੋਲ ਵੀ ਕੁਝ ਨਹੀਂ ਰਹਿ ਜਾਂਦਾ। ਅੱਖਾਂ ਤੱਕਦੀਆਂ ਨੇ ਇਹਨਾਂ ਤਮਾਸ਼ਿਆਂ ਨੂੰ, ਅੱਖੀ ਦੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹਨਾਂ ਰੰਗਾਂ ਤਮਾਸ਼ਿਆਂ ਦੀ ਗੱਲ ਦੇਖੋ, ਬਯੁਰਗ ਅਵਸਥਾ ਦੇ ਵਿੱਚ ਜਦੋਂ ਮਨੁੱਖ ਪਹੁੰਚ ਜਾਂਦਾ ਹੈ ਨਾ, ਸਤਿਗੁਰਾਂ ਨੇ ਸਾਨੂੰ ਬੜਾ ਪਿਆਰਾ ਉਪਦੇਸ਼ ਵੀ ਬਖਸ਼ਿਸ਼ ਕੀਤਾ ਹੈ। ਕਹਿੰਦੇ ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਵਿਦ ਭਈ ਤਉ ਨਾ ਹਰ ਰਸਲੀਨ। ਜਦੋਂ ਬਜ਼ੁਰਗ ਅਵਸਥਾ ਹੋ ਜਾਂਦੀ ਹੈ ਨਾ, ਸਿਰ ਕੰਪਿਓ, ਸਿਰ ਜਿਹੜਾ ਕੰਬਣਾ ਸ਼ੁਰੂ ਹੋ ਜਾਂਦਾ ਹੈ, ਉਹ ਪੀੜ ਪਗ ਡਗਮਗੇ, ਧਿਆਨ ਦੇ ਨਾਲ ਤੁਰਿਆ ਨਹੀਂ ਜਾਂਦਾ, ਬਜ਼ੁਰਗਾਂ ਦੇ ਹੱਥਾਂ ਦੇ ਵਿੱਚ ਖੂੰਡੀ ਅਸੀਂ ਇਸੇ ਕਰਕੇ ਦੇਖਦੇ ਹਾਂ, ਤੇ ਨੈਣ ਜੋਤ ਤੇ ਹੀਨ, ਅੱਖਾਂ ਵੀ ਜਿਹੜੀਆਂ ਨੇ ਨਾ ਉਹਨਾਂ ਨੂੰ ਘੱਟ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ, ਪਰ ਫਿਰ ਵੀ ਵੇਖੋ ਮਨੁੱਖ ਦੀ ਹਾਲਤ ਹੈ। ਸਤਿਗੁਰੂ ਜੀ ਕਹਿੰਦੇ ਅਜੇ ਵੀ ਇਹਨੂੰ ਸ਼ਰਮ ਨਹੀਂ ਆਈ, ਅਜੇ ਵੀ ਇਹਨੂੰ ਸਮਝ ਨਹੀਂ ਆਈ, ਅਜੇ ਵੀ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਨਹੀਂ ਆ। ਪਤਾ ਕੀ ਕਹਿ ਦਿੰਦਾ ਘਰਦਿਆਂ ਨੂੰ, ਬੱਚੇ ਆਪਣੀ ਆਪਣੀ ਜਗ੍ਹਾ ਤੇ ਡਿਊਟੀਆਂ ਚਲੇ ਜਾਂਦੇ ਨੇ, ਤੇ ਛੋਟੇ ਬੱਚੇ ਸਕੂਲਾਂ 'ਚ ਚਲੇ ਜਾਂਦੇ ਨੇ, ਘਰ ਦੇ ਵਿੱਚ ਬੀਬੀਆਂ ਇੱਕ ਦੋ ਰਹਿ ਜਾਂਦੀਆਂ ਨੇ, ਤੇ ਉਸ ਵੇਲੇ ਬਜ਼ੁਰਗ ਨੂੰ ਕੰਮ ਕਾਰ ਤੇ ਕੋਈ ਹੁੰਦਾ ਨਹੀਂ, ਫਿਰ ਪਤਾ ਕੀ ਕਰਦਾ, ਕਹਿ ਦਿੰਦਾ ਮੇਰਾ ਪੁੱਤਰ ਜਿਹੜਾ ਮੰਜਾ ਨਾ ਇਹਨੂੰ ਡਿਓੜੀ ਦੇ ਵਿੱਚ ਡਾਹ ਦਿਓ, ਆਉਂਦਾ ਜਾਂਦਾ ਮੱਥੇ ਲੱਗਦਾ ਰਹਿੰਦਾ ਆ, ਇਹ ਤਮਾਸ਼ਾ ਹੀ ਦੁਨੀਆ ਦਾ ਵੇਖਣ ਵਾਸਤੇ। ਬਜ਼ੁਰਗ ਅਵਸਥਾ ਦੇ ਵਿੱਚ ਮੈਂ ਆਪਣੇ ਪਿੰਡਾਂ ਵੱਲ ਦੇਖਿਆ ਆ ਗੁਰਮੁਖ ਪਿਆਰਿਓ, ਕਿ ਇਹ ਬਜ਼ੁਰਗ ਜਿਹੜੇ ਨੇ ਬਹੁਤ ਸਮਾਂ ਬੋਰਡ ਦੇ ਥੱਲੇ ਬੈਠ ਕੇ ਤਾਸ਼ ਖੇਡਣੀ, ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ, ਇਸੇ ਤਰੀਕੇ ਦੇ ਨਾਲ ਹੀ ਜ਼ਿੰਦਗੀ ਜਿਹੜੀ ਵਿਅਰਥ ਗਵਾ ਦਿੰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਗੁਰਮੁਖ ਪਿਆਰਿਆ ਸਮਝਦਾ ਕਿਉਂ ਨਹੀਂ ਆ, ਇਹਨਾਂ ਤਮਾਸ਼ਿਆਂ ਦੇ ਵਿੱਚੋਂ, ਇਹਨਾਂ ਮੂਵੀਆਂ ਦੇ ਵਿੱਚੋਂ, ਨਾਟਕਾਂ ਦੇ ਵਿੱਚੋਂ, ਜਾਦੂਗਰੀਆਂ ਜਿਹੜੀਆਂ ਵੇਖਣ ਜਾਣਾ ਇਹਨਾਂ ਦੇ ਵਿੱਚੋਂ ਕੀ ਹਾਸਲ ਹੋਏਗਾ ਤੈਨੂੰ, ਸਗੋਂ ਤੂੰ ਸਮਾਂ ਬਰਬਾਦ ਕਰ ਰਿਹਾ ਆ, ਮਿਹਨਤ ਮੁਸ਼ਕਤ ਕਰ ਤੇ ਦਸਾਂ ਉਹਨਾਂ ਦੀ ਕਿਰਤ ਕਮਾਈ ਕਰਕੇ ਕਿਤੇ ਪਰਮਾਤਮਾ ਦਾ ਸ਼ੁਕਰਾਨਾ ਕਰ ਲਿਆ ਕਰ ਵਿਹਲੇ ਸਮੇਂ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਇਹੋ ਜਿਹੇ ਬੰਦੇ ਨੇ ਤੇ ਇੱਕ ਅੱਗੇ ਉਹ ਕਹਿੰਦੇ ਨੇ ਰਾਜ ਰਸ ਇੱਕਾਂ ਨੂੰ ਇਹੋ ਜਿਹੇ ਨੇ ਜਿਨ੍ਹਾਂ ਨੂੰ ਰਾਜ ਭਾਗ ਪ੍ਰਾਪਤ ਹੋਇਆ, ਚੰਗਾ ਪੈਸਾ ਉਹਨਾਂ ਦੇ ਕੋਲ ਆ, ਚੰਗੀਆਂ ਕੋਠੀਆਂ ਉਹਨਾਂ ਦੇ ਕੋਲ ਨੇ, ਚੰਗੀਆਂ ਕਾਰਾਂ ਉਹਨਾਂ ਦੇ ਕੋਲ ਨੇ, ਪਰ ਉਹ ਵੀ ਪਰਮਾਤਮਾ ਦਾ ਰਸ ਲੈਣ ਦੀ ਬਜਾਏ ਇਸ ਮਾਇਆ ਦੇ ਰਸ ਦੇ ਵਿੱਚ ਹੀ ਖਰਚਤ ਹੋਏ ਨੇ। ਉਹ ਸੋਚਦੇ ਨੇ ਕੁਝ ਹੋਰ ਜ਼ਿਆਦਾ ਕਰ ਲਈਏ, ਕੁਝ ਹੋਰ ਬਿਜ਼ਨਸ ਵਧਾ ਲਈਏ, ਕੋਈ ਫਲਾਣੀ ਜਗ੍ਹਾ ਜਾ ਕੇ ਕੋਠੀ ਕਾਰ ਲੈ ਲਈਏ, ਕੋਈ ਆਪਣਾ ਬਿਜ਼ਨਸ ਖੋਲੀਏ। ਕਹਿੰਦੇ ਉਹ ਇਹਨਾਂ ਗੱਲਾਂ ਦੇ ਵਿੱਚ ਰੰਗੇ ਹੋਏ ਨੇ, ਤੇ ਜਾਂ ਰਾਜੇ ਮਹਾਰਾਜੇ। ਉਹ ਰਸ ਕਿਸ ਤਰ੍ਹਾਂ ਦਾ ਲੈ ਰਹੇ ਆ, ਸ਼ੁਕਰਾਨਾ ਨਹੀਂ ਕਰ ਰਹੇ ਪਰਮਾਤਮਾ ਦਾ ਕਿ ਪਰਮਾਤਮਾ ਤੋਂ ਕਿਰਪਾ ਕਰਕੇ ਰਾਜ ਭਾਗ ਬਖਸ਼ਿਸ਼ ਕੀਤਾ। ਉਹ ਪਤਾ ਕੀ ਕਰਦੇ, ਕਹਿੰਦੇ ਇਹ ਐਡੇ ਨਿਰਦਈ ਰਾਜੇ ਹੁੰਦੇ ਸਨ, ਉੱਚੇ ਉੱਚੇ ਮਹਿਲਾਂ ਦੇ ਉੱਤੇ ਮਜ਼ਦੂਰਾਂ ਨੇ ਨਾ ਇੱਟਾਂ ਤੇ ਗਾਰਾ ਲੈ ਕੇ ਪਹੁੰਚਿਆ ਕਰਨਾ, ਤੇ ਇਹਨਾਂ ਨੇ ਥੱਲਿਓਂ ਗੋਲੀ ਮਾਰ ਦਿਆ ਕਰਨੀ ਉਹਨਾਂ ਨੂੰ, ਸਿਰਫ ਇਹੋ ਹੀ ਤਮਾਸ਼ਾ ਵੇਖਣ ਵਾਸਤੇ ਕਿ ਡਿੱਗਦੇ ਕਿਸ ਤਰ੍ਹਾਂ ਨੇ। ਇਨਸਾਨ ਦੀ ਜ਼ਿੰਦਗੀ ਨੂੰ ਇਹਨਾਂ ਨੇ ਕੁਝ ਨਹੀਂ ਸੀ ਸਮਝਿਆ ਹੋਇਆ, ਇਹੋ ਜਿਹੇ ਰਾਜੇ। ਕਹਿੰਦੇ ਇਹਨਾਂ ਨੂੰ ਰਾਜ ਭਾਗ ਦਾ ਹੰਕਾਰ, ਤਮਾਸ਼ਾ ਵੇਖਣ ਵਾਲਿਆਂ ਨੂੰ, ਤਮਾਸ਼ਿਆਂ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਖਚਿਤ ਕਰ ਲਿਆ, ਜ਼ਿੰਦਗੀ ਲੰਘਾਲੀ ਆ। ਤੇ ਕੁਝ ਐਸੇ ਨੇ ਰੂਪਕ ਜਿਹਨਾਂ ਨੂੰ ਆਪਣੇ ਹੁਸਨ ਦਾ ਬੜਾ ਮਾਣ ਆ, ਆਪਣੇ ਰੂਪ ਦਾ ਬੜਾ ਮਾਣ ਆ, ਮੇਰੇ ਵਰਗੀਆਂ ਅੱਖਾਂ ਕਿਸੇ ਦੀਆਂ ਨਹੀਂ ਆ, ਮੇਰਾ ਨੱਕ ਬੜਾ ਤਿੱਖਾ, ਮੇਰਾ ਰੰਗ ਬੜਾ ਸਾਫ ਆ। ਇਸ ਸੰਬੰਧ ਦੇ ਵਿੱਚ ਟੀਵੀ ਦੇ ਉੱਤੇ ਨਾ ਬਹੁਤ ਸਾਰੇ ਪ੍ਰੋਗਰਾਮ ਵੀ ਇਹੋ ਜਿਹੇ ਚੱਲਣ ਲੱਗ ਪਏ ਨੇ ਸੁੰਦਰਤਾ ਦੇ ਸੰਬੰਧ ਦੇ ਵਿੱਚ। ਗੁਰਮੁਖ ਪਿਆਰਿਓ, ਇਹ ਤੇ ਪਰਮਾਤਮਾ ਤੇ ਕਿੰਤੂ ਪ੍ਰਿੰਤੂ ਆ, ਜਿਹਨੂੰ ਅਸੀਂ ਸੋਹਣਾ ਕਰਕੇ ਚੁਣ ਲੈਂਦੇ ਹਾਂ ਨਾ, ਤੇ ਦੂਸਰੇ ਦੇ ਮਨ ਦੇ ਵਿੱਚ ਹੀਣ ਭਾਵਨਾ ਆ ਜਾਂਦੀ, ਪਰਮਾਤਮਾ ਨੇ ਮੈਨੂੰ ਵੀ ਇਹਦੇ ਵਰਗਾ ਸੋਹਣਾ ਕਿਉਂ ਨਹੀਂ ਬਣਾਇਆ। ਪਰਮਾਤਮਾ ਫਿਰ ਨਿਰਵੈਰ ਤੇ ਰਹਿ ਹੀ ਨਾ ਗਿਆ, ਉਹ ਤੇ ਵੈਰੀ ਹੋ ਗਿਆ, ਇੱਕ ਨੂੰ ਮਾੜਾ ਬਣਾਤਾ, ਇੱਕ ਨੂੰ ਚੰਗਾ ਬਣਾਤਾ। ਜਦਕਿ ਗੁਰਮਤਿ ਸਾਨੂੰ ਇਹ ਗੱਲ ਕਹਿ ਰਹੀ ਹੈ ਕਿ ਪਰਮਾਤਮਾ ਨੇ ਸਾਰਿਆਂ ਨਾਲ ਇਨਸਾਫ ਕੀਤਾ ਤੇ ਇੱਕੋ ਜਿਹਾ ਹੀ ਸਾਰਿਆਂ ਨੂੰ ਬਣਾਇਆ ਆ, ਤੇ ਕਈਆਂ ਨੂੰ ਆਪਣੇ ਸੋਹਣੇ ਰੂਪ ਦਾ ਬੜਾ ਹੰਕਾਰ ਮਾਣ, ਤੇ ਸਤਿਗੁਰਾਂ ਨੇ ਉਹਨਾਂ ਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਆ। ਬੇਸ਼ੱਕ ਇਹ ਸੁੰਦਰਤਾ ਦੇ ਮੁਕਾਬਲੇ ਦੇ ਵਿੱਚ ਪੰਜਾਬਣਾ ਤੇ ਪੰਜਾਬੀ ਭਾਗ ਵੀ ਲੈਂਦੇ ਨੇ, ਕਿਤੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਲਿਆ ਕਰਨ ਤੇ ਇਸ ਗੱਲ ਦਾ ਉਹਨਾਂ ਨੂੰ ਪਤਾ ਲੱਗ ਜਾਇਆ ਕਰੇ ਕਿ ਜੋ ਜਾਣੇ ਮੈਂ ਜੋਬਣਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਗੰਦਗੀ ਦਾ ਕੀੜਾ ਜਿਹੜਾ ਆਪਣੇ ਆਪ ਨੂੰ ਸੋਹਣਾ ਸਮਝਦਾ, ਹੰਕਾਰ ਸਮਝਦਾ, ਇਹ ਤੇਰਾ ਤੇ ਕੁਝ ਵੀ ਨਹੀਂ, ਇਹ ਤੇ ਪਰਮਾਤਮਾ ਦਾ ਦਿੱਤਾ, ਤੈਨੂੰ ਹੰਕਾਰ ਕਾਹਦਾ। ਸਤਿਗੁਰਾਂ ਨੇ ਬੜੇ ਪਿਆਰੇ ਬੋਲਾਂ ਦੇ ਵਿੱਚ ਸਾਨੂੰ ਸਮਝਾਇਆ ਆ। ਉਹ ਕਹਿੰਦੇ ਰੇ ਨਰ ਕਾਹੇ ਪਪੋਰੋ ਦੇਹੀ, ਸਿਰਫ ਸਰੀਰ ਨਾਲ ਹੀ ਜੁੜਿਆ ਹੋਇਆ ਆ। ਉੜ ਜਾਏ ਗੋ ਧੂਬ ਬਾਦਰੋ ਇੱਕ ਭਾਜੋ ਰਾਮ ਸਨੇਹੀ। ਕਹਿੰਦੇ ਸਰੀਰ ਜਿਹੜਾ ਨਾ ਹਵਾ ਦੇ ਆ ਧੂੜ ਦੇ ਬੱਦਲਾਂ ਵਾਂਗੂ ਉੱਡ ਜਾਣਾ ਆ। ਅੱਜ ਤੋਂ ਜਿਹੋ ਜਿਹਾ ਸਾਡਾ ਸਰੀਰ 15 ਸਾਲ ਜਾਂ 10 ਸਾਲ ਪਹਿਲਾਂ ਸੀ, ਉਹ ਜਿਹਾ ਅੱਜ ਨਹੀਂ ਰਹਿ ਗਿਆ, ਉਹਨੀ ਤਾਕਤ ਅੱਜ ਨਹੀਂ ਰਹਿ ਗਿਆ, ਹੌਲੀ ਹੌਲੀ ਸਰੀਰ ਘਟਦਾ ਹੀ ਜਾਂਦਾ ਆ। ਬਜ਼ੁਰਗਾਂ ਨੂੰ ਇਸ ਗੱਲ ਦਾ ਹੰਕਾਰ, ਉਹ ਕਹਿ ਦਿੰਦੇ ਲੈ ਤੁਸੀਂ ਅੱਜ ਕੱਲ੍ਹ ਦੇ ਮੁੰਡੇ ਤੁਸੀਂ ਕੀ ਤਾਕਤ ਰੱਖਦੇ ਜੇ ਆਪਣੇ ਕੋਲ ਮੇਰੀ 85 ਸਾਲ ਦੀ ਉਮਰ ਭਾਵੇਂ 60 ਸਾਲ ਦੀ ਹੋਵੇ, ਫੜ ਮੇਰਾ ਗੁੱਟ ਮੈਂ ਤੈਨੂੰ ਫੜ ਕੇ ਦਿਖਾਵਾਂ। ਆਪਣੇ ਸਰੀਰ ਦਾ ਹੰਕਾਰ ਮਾਣ, ਜਦੋਂ ਵੱਧ ਜਾਂਦੀ ਉਮਰ ਉਦੋਂ ਬਹੁਤੀ ਜ਼ਿਆਦਾ ਦੱਸਦੇ ਨੇ, ਤੇ ਜਦੋਂ ਘੱਟ ਦੱਸਣੀ ਹੁੰਦੀ ਆ, ਜਦੋਂ ਵੱਧ ਦੱਸਣੀ ਹੁੰਦੀ ਉਦੋਂ ਘੱਟ ਦੱਸਦੇ ਨੇ। ਗੁਰਮੁਖ ਪਿਆਰਿਓ, ਆਪਣੇ ਆਪ ਨੂੰ ਤਗੜਿਆਂ ਕਰਨ ਵਾਸਤੇ, ਦੱਸਣ ਵਾਸਤੇ। ਸਤਿਗੁਰੂ ਜੀ ਕਹਿੰਦੇ ਇੱਕ ਰੂਪ ਦੇ ਨਾਲ ਸਰੀਰ ਦੇ ਨਾਲ ਹੀ ਜੁੜੇ ਹੋਏ ਨੇ, ਤੇ ਫਿਰ ਇੱਕ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਹਰ ਵੇਲੇ ਛਤਰ ਝੁੱਲਦੇ ਰਹਿੰਦੇ ਨੇ, ਰਾਜੇ ਮਹਾਰਾਜੇ, ਤੇ ਬੈਠਣ ਵਾਸਤੇ ਪਰਮਾਤਮਾ ਨੇ ਉਹਨਾਂ ਨੂੰ ਚੰਗਾ ਵਧੀਆ ਤਖਤ ਦਿੱਤਾ ਹੋਇਆ ਹੈ।
ਪ੍ਰਚੰਤ ਮੂੜ ਅਗਿਆਨ ਅੰਧਾ ਹੈ, ਨਾਨਕ ਸੁਪਨ ਮਨੋਰਥ ਮਾਇਆ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੜਾ ਪਿਆਰਾ ਉਪਦੇਸ਼ ਸਾਨੂੰ ਦੇ ਰਹੇ ਨੇ। ਗੁਰਮੁਖ ਪਿਆਰਿਓ, ਉਹ ਕਹਿੰਦੇ ਨੇ ਕਿ ਐ ਮੂਰਖ ਤੂੰ ਅਗਿਆਨੀ ਆ, ਤੈਨੂੰ ਸਮਝ ਨਹੀਂ ਹੈ, ਤੂੰ ਇਹਨਾਂ ਦੇ ਵਿੱਚ ਹੀ ਰਚ ਕੇ ਰਹਿ ਗਿਆ, ਤਖਤ ਦੇ ਨਾਲ ਹੀ ਜੁੜ ਗਿਆ ਆ, ਆਪਣੇ ਸਰੀਰ ਨਾਲ ਹੀ ਜੁੜ ਗਿਆ ਆ, ਦੁਨੀਆਂ ਦੇ ਰੰਗ ਤਮਾਸ਼ਿਆਂ ਦੇ ਨਾਲ ਹੀ ਜੁੜ ਗਿਆ ਆ। ਕਦੀ ਦੇਖ ਪਰਮਾਤਮਾ ਨੇ ਕਿਹੋ ਜਿਹੀ ਪਿਕਚਰ ਬਣਾਈ ਹੋਈ ਸਾਰੀ ਕੁਦਰਤ ਦੀ, ਇਸ ਕੁਦਰਤ ਦੇ ਵਿੱਚ ਕਿਹੋ ਕਿਹੋ ਜਿਹੇ ਰੰਗ ਪਰਮਾਤਮਾ ਨੇ ਖਿਲਾਰੇ ਹੋਏ ਨੇ, ਕਿਹੋ ਕਿਹੋ ਜਿਹੀਆਂ ਖੇਡਾਂ ਖੇਡ ਰਿਹਾ ਆ। ਤੂੰ ਪਿਕਚਰ ਦੇ ਵਿੱਚ ਕੀ ਦੇਖਦਾ ਆ, ਉਹ ਗੱਲ ਸੰਸਾਰ ਦੇ ਵਿੱਚ ਹੋ ਰਹੀ ਆ। ਕੁਝ ਖਲਨਾਇਕ ਨੇ ਇੱਥੇ ਜਿਹੜੇ ਹਰ ਵੇਲੇ ਬਦੀਆਂ ਹੀ ਕਰਦੇ ਰਹਿੰਦੇ ਨੇ, ਇੱਕ ਇਧਰ ਪਾਸੇ ਨੂੰ ਲੱਗੇ ਨੇ, ਇੱਕ ਇੱਕ ਨਾਇਕ ਨੇ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਵਰਗੇ ਜਿਹਨੇ ਹੀਰੋ ਨੇ, ਜਿਨ੍ਹਾਂ ਨੇ ਦੁਨੀਆ ਨੂੰ ਸਿੱਧੇ ਰਸਤੇ ਪਾ ਦਿੱਤਾ, ਜਿਹੜੇ ਕੰਮ ਹੀ ਧਰਮ ਦਾ ਕਰਦੇ ਨੇ। ਤੂੰ ਇਸ ਆਪਣੇ ਸਿੱਖ ਇਤਿਹਾਸ ਵਾਲੀ ਪੜ੍ਹ ਕੇ ਦੇਖ, ਇਹਦੇ ਵਿੱਚ ਕਿੰਨੇ ਹੀਰੋ ਹੋਏ ਨੇ, ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਦੇਖ ਤੇ ਉਸ ਤਰ੍ਹਾਂ ਦਾ ਜੀਵਨ ਬਣਾਲਾ। ਸਿੱਖ ਇਤਿਹਾਸ ਦੇ ਵਿੱਚ ਕਿੰਨੇ ਖਲਨਾਇਕ ਹੋਏ ਨੇ ਗੁਰਮੁਖ ਪਿਆਰਿਓ, ਦੇਖੋ ਅੱਤ ਕਰ ਦਿੱਤੀ ਉਹਨਾਂ ਨੇ, ਜ਼ੁਲਮ ਕਰ ਦਿੱਤੀ, 5 ਸਾਲ 7 ਸਾਲ ਦੇ ਛੋਟੇ ਛੋਟੇ ਬੱਚਿਆਂ ਨੂੰ ਨੀਹਾਂ ਦੇ ਵਿੱਚ ਵੀ ਚਿਣ ਦਿੱਤਾ, ਤੇ 10 ਲੱਖ ਦਾ ਇਕੱਠ ਕਰਕੇ ਚਮਕੌਰ ਨੂੰ ਆਣ ਘੇਰਾ ਪਾਇਆ। ਸ਼ਾਂਤ ਸੁਭਾਅ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਕਿਸੇ ਦੀ ਕੋਈ ਜਗ੍ਹਾ ਨਹੀਂ ਖੋਈ, ਕਿਸੇ ਦੇ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ, ਤੇ ਸੰਸਾਰ ਦੇ ਖਲਨਾਇਕਾਂ ਨੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਹੈ। ਜਦੋਂ ਕਿਸੇ ਦਾ ਧਰਮ ਨਾਸ਼ ਕਰਨ ਵਾਸਤੇ ਬੀੜਾ ਉਠਾ ਲਿਆ ਔਰੰਗਜ਼ੇਬ ਨੇ, ਤੇ ਸੰਸਾਰ ਦੇ ਹੀਰੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਆਪ ਗਏ ਨੇ ਉਹਨੂੰ ਸਿੱਖਿਆ ਦੇਣ ਵਾਸਤੇ, ਉਹਨੂੰ ਸਿੱਧੇ ਰਸਤੇ ਪਾਉਣ ਵਾਸਤੇ, ਉਹ ਨਹੀਂ ਸਮਝਿਆ। ਤੁਸੀਂ ਆਪਣੀ ਪਿਕਚਰ ਨੂੰ ਦੇਖੋ, ਸਿੱਖ ਇਤਿਹਾਸ ਨੂੰ, ਕਿ ਸਿੱਖ ਇਤਿਹਾਸ ਕਿਹੋ ਕਿਹੋ ਜਿਹੇ ਹੀਰੋਆਂ ਦੇ ਨਾਲ, ਨਾਇਕਾਂ ਦੇ ਨਾਲ ਭਰਿਆ ਪਿਆ ਆ। ਅੱਜ ਗੁਰਮੁਖ ਪਿਆਰਿਓ ਆਪਣੇ ਹੀਰਵਾਂ ਨੂੰ ਭੁਲਾ ਕੇ, ਤੇ ਅਸੀਂ ਇਹ ਜਿਹੜੇ ਨਕਲੀ ਹੀਰੋ ਨੇ ਇਹਨਾਂ ਦੇ ਨਾਲ ਜੁੜਦੇ ਜਾ ਰਹੇ ਹਾਂ, ਇਹਨਾਂ ਤਮਾਸ਼ਿਆਂ ਨੂੰ ਦੇਖਦੇ ਜਾ ਰਹੇ ਹਾਂ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਮਝਾਉਂਦੇ, ਕਹਿੰਦੇ ਤੂੰ ਮੂਰਖ ਆ, ਇਹਨਾਂ ਦੇ ਨਾਲ ਰਚ ਗਿਆ ਆ, ਇਹਨਾਂ ਤੋਂ ਹੀ ਪ੍ਰਭਾਵਿਤ ਹੋ ਗਿਆ, ਤੇਰੇ ਵੱਡ ਵਡੇਰਿਆਂ ਨੇ ਕਿਹੜੀਆਂ ਕੁਰਬਾਨੀਆਂ ਕੀਤੀਆਂ, ਕਦੀ ਉਹ ਦੇਖਿਆ ਕਰ, ਕਦੀ ਪੜ੍ਹਿਆ ਕਰ ਆਪਣੇ ਇਤਿਹਾਸ ਨੂੰ। ਅੱਜ ਸਾਡੇ ਕੋਲ ਸਮਾਂ ਨਹੀਂ ਗੁਰਮੁਖ ਪਿਆਰਿਓ, ਜਿੰਨਾ ਇਤਿਹਾਸ ਨੂੰ ਸਿਰਜਿਆ ਆ ਸਿੱਖ ਕੌਮ ਨੇ, ਪਰ ਉਨੀ ਬਦਕਿਸਮਤੀ ਹੈ ਕਿ ਅਸੀਂ ਸਿੱਖ ਇਤਿਹਾਸ ਨੂੰ ਪੜ੍ਹਦੇ ਹੀ ਨਹੀਂ, ਆਪਣੇ ਇਤਿਹਾਸ ਨੂੰ ਅਸੀਂ ਨਹੀਂ ਪੜ੍ਹਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਕੋਲ ਸੰਸਾਰ ਦੇ ਵਾਲੇ ਮਹਾਨ ਸਤਿਗੁਰੂ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਨਹੀਂ ਕੀਤਾ, ਸਾਂਝ ਨਹੀਂ ਪਾਈ, ਤੇ ਅੱਜ ਕੋਈ ਬਿਹਾਰ ਚੋਂ ਉੱਠ ਕੇ ਭਈਆ ਆਣ ਕੇ ਪ੍ਰਚਾਰ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ ਆਪਣੇ ਨਾਲ ਜੋੜ ਲੈਂਦਾ ਹੈ, ਅਸੀਂ ਦੌੜੇ ਜਾਂਦੇ ਉਹਦੇ ਵੱਲ ਨੂੰ, ਡੇਰਿਆਂ ਵੱਲ ਨੂੰ, ਉਹਨਾਂ ਨੂੰ ਗੁਰੂ ਮੰਨੀ ਬੈਠੇ ਆ। ਤਾਂ ਸਾਨੂੰ ਸਮਝਣ ਦੀ ਲੋੜ ਆ, ਗੁਰੂ ਸਾਹਿਬ ਦਾ ਉਪਦੇਸ਼ ਜਿਹੜਾ ਉਹਨੂੰ ਹਿਰਦੇ ਦੇ ਵਿੱਚ ਵਸਾਉਣ ਦੀ ਲੋੜ ਆ, ਉਹਦੇ ਅਨੁਸਾਰ ਜੀਵਨ ਬਣਾਉਣ ਦੀ ਲੋੜ ਆ। ਕਿ ਸਤਿਗੁਰੂ ਜੀ ਸਾਨੂੰ ਕਹਿ ਰਿਹਾ, ਮੂਰਖਾ ਕਿਹਦੇ ਨਾਲ ਜੁੜ ਗਿਆ ਆ, ਇਹ ਮਾਇਆ ਜਿਹੜੀ ਆ ਇੱਕ ਸੁਪਨੇ ਦੀ ਨਿਆਈ ਆ। ਰਾਜੇ ਜਨਕ ਨੇ ਦੇਖਿਆ ਨਾ ਰਾਤ ਸੁਪਨੇ ਦੇ ਵਿੱਚ, ਤੇ ਜਿਹੜਾ ਸੁਪਨਾ ਉਹਨੇ ਰਾਤ ਨੂੰ ਵੇਖਿਆ ਗੁਰਮੁਖ ਪਿਆਰੇ, ਉਹਦੇ ਵਿੱਚ ਉਹ ਭੀਖ ਮੰਗ ਰਿਹਾ ਸੀ, ਅਚਾਨਕ ਹੀ ਜਦੋਂ ਅੱਖ ਖੁੱਲੀ, ਮੁੜਕੋ ਮੁੜਕੀ ਹੋ ਗਿਆ ਵੀ ਇਹ ਕੀ ਬਣ ਗਿਆ, ਦੱਸੇ ਕਿਸੇ ਨੂੰ ਨਾ, ਤੇ ਪੁੱਛੇ ਵੀ ਉਹ ਸੱਚਾ ਸੀ ਕਿ ਇਹ ਸੱਚਾ ਆ। ਕਹਿੰਦੇ ਅਸ਼ਟਾਵਾਕਰ ਨੇ ਆਣ ਕੇ ਇਹਨੂੰ ਸਿੱਖਿਆ ਦਿੱਤੀ, ਕਹਿਣ ਲੱਗਾ ਰਾਜਨ ਨਾ ਉਹ ਸੱਚਾ ਨਾ ਆ ਸੱਚਾ, ਉਹ ਬੰਦ ਅੱਖਾਂ ਦਾ ਸੁਪਨਾ, ਇਹ ਖੁੱਲੀਆਂ ਅੱਖਾਂ ਦਾ ਸੁਪਨਾ, ਕਿੰਨਾ ਕੁ ਚਿਰ ਬੈਠਾ ਰਹੇਗਾ ਸਾਡੇ ਦੇਖਦਿਆਂ ਦੇਖਦਿਆਂ। ਦੇਖ ਲਵੋ ਕਿੰਨੇ ਰਾਜੇ ਬਦਲ ਗਏ ਨੇ ਹਿੰਦੁਸਤਾਨ ਦੇ ਵਿੱਚ, ਪਰ ਰਾਜੇ ਹੈ ਜ਼ਾਲਮ। ਸੱਚਖੰਡ ਹਰਿਮੰਦਰ ਸਾਹਿਬ ਤੇ ਹਮਲਾ, ਚਿਰੰਕਾਲ ਦੁੱਖ ਭੋਗ ਤੇ ਮੈਂ ਗੱਲ ਕੀਤੀ ਸੀ, 84 ਦੇ ਦੰਗਿਆਂ ਵੱਲ ਦੇਖੋ, ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਅੱਗ ਲਾ ਲਾ ਕੇ ਸਾੜ ਦਿੱਤਾ, ਇੰਨਾ ਨਿਰਦਈ ਪੁਣਾ ਕੀਤਾ ਇਹਨਾਂ ਨੇ। ਕੰਮ ਜਾਂਦਾ ਆ ਇਤਿਹਾਸ ਪੜ੍ਹ ਕੇ ਤੇ ਕੀ ਇਹਨਾਂ ਨੇ ਕੀਤਾ ਸਾਡੇ ਨਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ ਕਿ ਤੁਸੀਂ ਆਪਣੇ ਇਤਿਹਾਸ ਵੱਲ ਝਾਤੀ ਮਾਰੋ, ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਂਝ ਪਾਵੋ, ਇਹ ਜਾਗਦੀਆਂ ਅੱਖਾਂ ਦਾ ਸੁਪਨਾ ਆ, ਤੇ ਇਸ ਸੁਪਨੇ ਵਾਲੇ ਮਨੋਰਥ ਤੋਂ ਹੁੰਦਾ ਆ ਦੌੜ ਭੱਜ, ਮਨ ਕਰਕੇ ਰੱਥ ਦੌੜਨਾ, ਮਾਇਆ ਕਰਕੇ ਦੌੜਦੇ ਫਿਰਦੇ ਜੇ, ਮਾਇਆ ਕਰਕੇ ਜਿਹੜੇ ਆ ਨਾ ਉਹ ਵਲ ਛਲ ਕਰਦੇ ਜੇ, ਤੇ ਆਣ ਕੇ ਸੁੱਤ ਦਾਰਾ ਉੱਪਰ ਲਟਾ ਦਿੰਦੇ ਜੇ। ਸਤਿਗੁਰੂ ਜੀ ਕਹਿਣ ਲੱਗੇ ਸੁਪਨਾ ਆ, ਹੋਰ ਕੀ ਆ, ਤੁਹਾਡੇ ਅੱਖਾਂ ਦੇ ਸਾਹਮਣੇ ਹੀ ਇਹ ਖਤਮ ਹੋ ਜਾਣਾ। ਸਤਿਗੁਰਾਂ ਨੇ ਸਾਨੂੰ ਪਾਵਣ ਪਵਿੱਤਰ ਉਪਦੇਸ਼ ਵੀ ਬਖਸ਼ਿਸ਼ ਕੀਤਾ, ਕਹਿੰਦੇ ਕਿੱਥੇ ਤੈਂਡੇ ਮਾਪਿਆਂ ਜਿੰਨੇ ਤੂੰ ਜਣਿਓ ਹੈ, ਸੁਪਨੇ ਦੀ ਨਿਆਈ ਤੁਰ ਗਏ ਨੇ ਮਾਤਾ ਪਿਤਾ, ਤੇ ਕਈ ਵਾਰ ਮਾਤਾ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਜਿਸ ਤਰ੍ਹਾਂ ਸੁਪਨਾ ਟੁੱਟ ਜਾਂਦਾ ਆ, ਇਹ ਬੱਚੇ ਤੁਰ ਜਾਂਦੇ ਨੇ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਸਤਿਗੁਰਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਆ, ਸੱਚਾ ਕੀ ਹੈ, ਸੰਸਾਰ ਤੇ ਇੱਕ ਪਰਮਾਤਮਾ ਦਾ ਨਾਮ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਜੁੜਨਾ ਤੇ ਇਹਦੇ ਨਾਲ ਸੀ। ਤਾਂ ਸਤਿਗੁਰੂ ਜੀ ਕਹਿੰਦੇ ਮੂਰਖ ਹੋਰਨਾਂ ਧੰਦਿਆਂ ਦੇ ਵਿੱਚ ਖਚਤ ਹੋ ਗਿਆ ਹੈ।
ਸੁਪਨੇ ਹਬ ਰੰਗ ਮਾਣਿਆ, ਮਿੱਠਾ ਲੱਗੜਾ ਮੋਹ।
ਜੋ ਕੁਝ ਅਸੀਂ ਦੇਖ ਰਹੇ ਹਾਂ ਗੁਰਮੁਖ ਪਿਆਰਿਓ, ਇਹ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਵਾਰ ਟੁੱਟ ਜਾਂਦਾ ਆ ਸੁਪਨਾ। ਜਾਗਦਿਆਂ ਹੋਇਆ ਜੀ, ਜਾਗਦਿਆਂ ਹੋਇਆ ਵੀ ਸੁਪਨੇ ਦੇਖ ਰਹੇ ਹਾਂ, ਸੁੱਤਿਆਂ ਵੀ ਸੁਪਨੇ ਦੇਖ ਰਹੇ ਹਾਂ। ਸੁਪਨੇ ਦੇ ਵਿੱਚ ਕੋਈ ਰਾਜਾ ਬਣ ਜਾਂਦਾ ਆ, ਤੇ ਫਿਰ ਜਦੋਂ ਜਾਗਦਾ ਤੇ ਉਹ ਆਖੇ ਮੈਂ ਰਾਤੀ ਰਾਜਾ ਬਣ ਗਿਆ ਸਾਂ, ਮੈਨੂੰ ਸਲਾਮ ਕਰੋ, ਮੇਰੇ ਅੱਗੇ ਰੱਥ ਹੋਣੇ ਚਾਹੀਦੇ, ਤਖ਼ਤ ਹੋਣਾ ਚਾਹੀਦਾ। ਤੇ ਇਹ ਤੇ ਗੱਲ ਝੂਠ ਸੀ ਕਿਉਂਕਿ ਸੁਪਨਾ ਹੀ ਝੂਠ ਸੀ। ਇਹ ਜਾਗਦੀਆਂ ਅੱਖਾਂ ਦਾ ਸੁਪਨਾ ਸੀ, ਦੇਖਦੇ ਸੀ ਰਾਜੇ ਬਣ ਜਾਵਾਂਗੇ, ਮਹਾਰਾਜੇ ਬਣ ਜਾਵਾਂਗੇ, ਸਾਡੇ ਕੋਲ ਰਾਜਨੀਤਿਕ ਜਿੰਨੇ ਵੀ ਹੈਗੇ ਨੇ ਸ਼ੋਰਸ ਸਾਰੇ ਹੋਣੇ ਚਾਹੀਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਸੁਪਨਾ ਅੱਖਾਂ ਬੰਦ ਅੱਖਾਂ ਦਾ ਸੁਪਨਾ, ਆਹ ਜਿਹੜਾ ਹੁਣ ਤੂੰ ਦੇਖ ਰਿਹਾ ਇਹ ਖੁੱਲੀਆਂ ਅੱਖਾਂ ਦਾ ਸੁਪਨਾ, ਇਹ ਸੁਪਨਿਆਂ ਦੇ ਵਿੱਚ ਹੀ ਤੂੰ ਰੰਗ ਮਾਣ ਰਿਹਾ ਆ, ਪਰ ਇਹ ਸਤਿਗੁਰ ਸੱਚੇ ਪਾਤਸ਼ਾਹ ਹੀ ਕਹਿੰਦੇ ਤੈਨੂੰ ਮਿੱਠਾ ਲੱਗ ਰਿਹਾ ਆ ਸੁਪਨਾ। ਇੱਕ ਮਹਾਤਮਾ ਦੇ ਕੋਲ ਇੱਕ ਗੁਰਮੁਖ ਪਿਆਰਾ ਕੋਈ ਇਸ ਤਰ੍ਹਾਂ ਦਾ ਹੀ ਉਹਨੂੰ ਰੋਜ਼ਾਨਾ ਹੀ ਇੱਕ ਸੁਪਨਾ ਆਉਂਦਾ ਹੁੰਦਾ ਸੀ, ਤੇ ਉਹ ਸੁਪਨੇ ਦੇ ਵਿੱਚ ਮਾਇਆ ਦਾ ਲੱਗਾ ਹੋਇਆ ਢੇਰ ਵੇਖਦਾ ਸੀ। ਜਦੋਂ ਉਹਨੇ ਫੜਨ ਲੱਗਣਾ ਇੱਕ ਵਾਵਰੌਲਾ ਆਉਣਾ ਤੇ ਮਾਇਆ ਨੇ ਉੱਡ ਜਾਣਾ, ਉਹਨਾਂ ਨੋਟਾਂ ਨੇ ਮਗਰ ਮਗਰ ਭੱਜੇ ਜਾਣਾ ਵੀ ਕਿਤੇ ਨਾ ਕਿਤੇ ਤੇ ਥੱਲੇ ਡਿੱਗਣ ਗਈ। ਰੋਜ਼ਾਨਾ ਦੀ ਹਾਲਤ ਇਹ, ਇੱਕ ਫਕੀਰ ਕੋ ਗਿਆ ਤੇ ਜਾ ਕੇ ਕਹਿਣ ਲੱਗਾ ਸੁਪਨਾ ਮੈਨੂੰ ਰੋਜ਼ਾਨਾ ਹੀ ਇਹੋ ਜਿਹਾ ਆਉਂਦਾ ਆ। ਉਹ ਕਹਿੰਦਾ ਵੀ ਭਰਾਵਾ ਮੈਂ ਅਰਦਾਸ ਕਰਾਂਗਾ ਪ੍ਰਮਾਤਮਾ ਦੇ ਸਾਹਮਣੇ ਕਿ ਤੈਨੂੰ ਇਹੋ ਜਿਹਾ ਸੁਪਨਾ ਨਾ ਆਵੇ। ਕਹਿੰਦਾ ਨਾ ਨਾ ਨਾ, ਇਹ ਨਾ ਗੱਲ ਕਰਿਓ, ਜੇ ਅਰਦਾਸ ਹੀ ਕਰਨੀ ਹੈ ਤੇ ਇਹ ਅਰਦਾਸ ਕਰਿਓ, ਹਨੇਰੀ ਨਾ ਆਵੇ, ਨੋਟ ਨਾ ਉੱਡਣ। ਜੋ ਫਕੀਰ ਕਹਿੰਦਾ ਹੈ ਤੇ ਫਿਰ ਵੀ ਸੁਪਨਾ ਹੀ ਆਇਆ ਤੇ ਫਿਰ ਵੀ ਝੂਠੇ ਹੀ, ਫਿਰ ਕੀ ਹੋਏਗਾ ਜੇ ਹਨੇਰੀ ਨਹੀਂ ਆਏਗੀ? ਦਿਨ ਚੜ੍ਹਦਿਆਂ ਨੂੰ ਕਿਤੇ ਅਮੀਰ ਥੋੜ੍ਹਾ ਹੋ ਜਾਏਗਾ, ਤੈਨੂੰ ਮਿਲ ਥੋੜ੍ਹਾ ਜਾਣੇ ਆ। ਇਹੋ ਹੀ ਹਾਲਤ ਸਾਡੀ ਜਾਗਦਿਆਂ ਦੀ ਆ। ਸਤਿਗੁਰੂ ਸੱਚੇ ਪਾਤਸ਼ਾਹ ਹੀ ਕਹਿੰਦੇ ਮਿੱਠਾ ਲੱਗਣਾ ਮੋਹ, ਇਹ ਮੋਹ ਦਾ ਕਰਕੇ ਨਾ ਸਾਨੂੰ ਸਾਰਾ ਕੁਝ ਸੰਸਾਰ ਮਿੱਠਾ ਲੱਗ ਰਿਹਾ, ਜਦਕਿ ਇਹ ਸੰਸਾਰ ਹੈ ਨਾਸਵੰਤ।
ਨਾਨਕ ਨਾਮ ਵਿਹੂਣੀਆ ਸੁੰਦਰ ਮਾਇਆ ਤ੍ਰੋਹ।
ਹਾਏ ਗੁਰਮੁਖ ਪਿਆਰਿਓ, ਇਹ ਮਾਇਆ ਜਿਹੜੀ ਆ ਨਾ ਸੋਹਣੀ, ਉਹਨਾਂ ਨੂੰ ਇਹ ਧੋਖਾ ਦੇ ਰਹੀ ਆ ਜਿਹੜੇ ਨਾਮ ਤੋਂ ਵਿਹੂਣੇ ਨੇ, ਜਿਹੜੇ ਨਾਮ ਦੇ ਨਾਲ ਜੁੜੇ ਹੋਏ ਨੇ ਨਾ, ਉਹਨਾਂ ਨੂੰ ਇਹ ਮਾਇਆ ਧੋਖਾ ਨਹੀਂ ਦੇ ਸਕਦੀ। ਭਾਵੇਂ ਉਹਨਾਂ ਦੀ ਉਮਰ ਬਜ਼ੁਰਗੀ ਵਾਲੀ ਆ ਤੇ ਭਾਵੇਂ ਉਹਨਾਂ ਦੀ ਉਮਰ 5-7 ਸਾਲ ਦੀ ਆ, ਇਹਨਾਂ ਵਜ਼ੀਰ ਖਾਨ ਨੇ ਨਾ ਬੜੇ ਦਿੱਤੇ ਉਹਨਾਂ ਨੂੰ ਲਾਲਚ ਸਾਹਿਬਜ਼ਾਦਿਆਂ ਨੂੰ, ਕਹਿੰਦੇ ਰਾਜ ਭਾਗ ਦੇ ਦਾਂਗੇ, ਲੜਕੀਆਂ ਦੇ ਡੋਲੇ ਵੀ ਦੇ ਦਾਂਗੇ। ਪਰ ਕਿਉਂਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਛੋਟੀ ਉਮਰ ਦੇ ਵਿੱਚ ਹੀ ਇਹਨਾਂ ਬੱਚਿਆਂ ਨੇ ਪੜ੍ਹ ਲਈ ਸੀ, ਮਾਤਾ ਗੁਜਰੀ ਨੇ ਸਿੱਖਿਆ ਦਿੱਤੀ ਸੀ, ਉਹਨਾਂ ਨੂੰ ਪਤਾ ਲੱਗ ਗਿਆ ਜਗ ਰਚਨਾ ਸਭ ਝੂਠ ਹੈ, ਤੇ ਉਹਨਾਂ ਨੇ ਕਹਿ ਦਿੱਤਾ ਇਹ ਕਿੰਨਾ ਕੁ ਚਿਰ ਰੰਗ ਰਸ ਮਾਣ ਲਵਾਂਗੇ, ਆਖਰ ਨਾ ਆਖਰ ਤੇ ਇੱਕ ਦਿਨ ਅਸੀਂ ਮਰਨਾ ਹੀ ਆ, ਤੇ ਫਿਰ ਧਰਮ ਜਿਹੜਾ ਆ ਉਹਨੂੰ ਮਾਇਆ ਬਦਲੇ ਕਿਉਂ ਤਿਆਗ ਦਈਏ? ਉਹਨਾਂ ਨੂੰ ਨਾ ਇਹ ਮਾਇਆ ਠੱਗ ਨਹੀਂ ਸਕੀ। ਪਰ ਗੰਗੂ ਜਿਹੜਾ ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿੰਦਾ ਹੋਇਆ ਪੱਥਰ ਦਿਲ ਸੀ ਗੁਰਮੁਖ ਪਿਆਰਿਓ, ਉਹਦੇ ਉੱਤੇ ਨਾਮ ਦਾ ਜਿਹੜਾ ਸੀ ਤਰੌਂਕਾ ਨਹੀਂ ਸੀ ਵੱਜਾ ਹੋਇਆ, ਉਹ ਇਸੇ ਮਾਇਆ ਕਰਕੇ ਬੇਈਮਾਨ ਹੋ ਗਿਆ, ਉਹ ਧਰਮ ਵੀ ਛੱਡ ਬੈਠਾ, ਉਹਨੇ ਛੋਟੇ ਛੋਟੇ ਬੱਚਿਆਂ ਉੱਤੇ ਕਹਿਰ ਵੀ ਕਮਾ ਦਿੱਤਾ। ਇਹ ਮਾਇਆ ਉਹਨਾਂ ਉੱਤੇ ਹੀ ਅਸਰ ਪਾਉਂਦੀ, ਜਦਕਿ ਉਹ ਮਾਇਆ ਉਹਦੇ ਕੋਲ ਰਹੀ ਵੀ ਨਾ, ਸਾਰੀ ਕਹਿੰਦੇ ਉਹਨਾਂ ਨੇ ਖੋਲੀ ਸੀ ਇਹਦੇ ਕੋਲੋਂ, ਵੀ ਤੂੰ ਇਸ ਮਾਇਆ ਕਰਕੇ ਬੇਈਮਾਨ ਹੋਇਆ ਆ। ਗੱਲ ਐਸੀ, ਇਹ ਕਹਿੰਦੇ ਚੋਰਾਂ ਨੂੰ ਮੋਰ, ਮੋਰਾਂ ਨੂੰ ਹੋਰ, ਉਹਨੇ ਤੇ ਚੋਰੀ ਕੀਤੀ ਆਪਣੇ ਵਾਸਤੇ ਤੇ ਉਹਦੀ ਗਾਂਹ ਕੋਈ ਲੈ ਗਿਆ, ਉਹ ਫਿਰ ਖਾਲੀ ਦਾ ਖਾਲੀ ਰਹਿ ਗਿਆ। ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਤੋਂ ਵਿਹੂਣੇ ਨੇ ਨਾ, ਜਿਹੜੇ ਗੁਰੂ ਦਾ ਉਪਦੇਸ਼ ਸਰਵਣ ਨਹੀਂ ਕਰਦੇ, ਹਿਰਦੇ 'ਚ ਨਹੀਂ ਵਸਾਉਂਦੇ, ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਉਹੋ ਹੀ ਇਸ ਪਾਸੇ ਲੱਗਦੇ ਨੇ, ਉਹੋ ਹੀ ਇਹੋ ਜਿਹੇ ਸੁਪਨਿਆਂ ਦੇ ਵਿੱਚ ਫਸਦੇ ਨੇ।
ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ।
ਜਿਹੜੇ ਮੂਰਖ ਨੇ ਨਾ, ਉਹਨਾਂ ਹੀ ਸੁਪਨਿਆਂ ਦੇ ਵਿੱਚ, ਉਹੋ ਹੀ ਸੁਪਨਿਆਂ ਦੇ ਵਿੱਚ ਜਿਉਂਦੇ ਨੇ। ਤੇ ਮੂਰਖ ਦੇ ਸੁਭਾਅ ਦੇ ਵਿੱਚ ਆਪਾਂ ਭਾਈ ਗੁਰਦਾਸ ਜੀ ਜਿਹੜੇ ਸਾਨੂੰ ਉਪਦੇਸ਼ ਦਿੰਦੇ ਨੇ, ਉਹ ਕਹਿੰਦੇ ਮੂਰਖ ਕਿਸ ਨੂੰ ਆਖੀਏ, ਮੂਰਖ ਕਿਹੜਾ ਹੁੰਦਾ ਆ, ਕਿਹਨੂੰ ਆਖਣਾ ਚਾਹੀਦਾ, ਬੋਲ ਨਾ ਸਮਝੇ, ਬੋਲ ਨਾ ਜਾਣੇ। ਜਿਹੜਾ ਨਾ ਗੱਲ ਨੂੰ ਸਮਝੇ ਤੇ ਨਾ ਹੀ ਉਹਨੂੰ ਜਾਣਨ ਦੀ ਕੋਸ਼ਿਸ਼ ਹੀ ਕਰੇ। ਹੋਰੋਂ ਦੇ ਘਰੇ ਆਖੀਏ, ਹੋਰੋਂ ਦੇ ਘਰੇ ਆਖ ਵਿਖਾਣੇ, ਉਹਨੂੰ ਆਖੀਏ ਕੁਝ ਹੋਰ ਤੇ ਕਰਦਾ ਕੁਝ ਹੋਰ ਹੈ। ਪਿੰਡਾਂ ਦੀ ਜਟਕੀ ਮਿਸਾਲ, ਕਹਿੰਦੇ ਇੱਕ ਆਦਮੀ ਤੇ ਉਹ ਹਲ ਵਾਹ ਰਿਹਾ ਸੀ ਤੇ ਉਹਦੇ ਨਾ ਹਲ ਦਾ ਫਾਲਾ ਢਿੱਲਾ ਹੋ ਗਿਆ ਤੇ ਇੱਕ ਲਾਗੋਂ ਦੀ ਲੰਘਣ ਵਾਲਾ ਸਿਆਣਾ ਪੁਰਸ਼, ਉਹਨੇ ਸੋਚਿਆ ਕਿਤੇ ਜਾਨਵਰ ਦਾ ਪੈਰ ਨਾ ਵੱਢਿਆ ਜਾਵੇ। ਉਹ ਕਹਿੰਦਾ, ਭਰਾਵਾ ਤੇਰੀ ਹਲ ਦਾ ਫਾਲਾ ਢਿੱਲਾ ਹੋ ਗਿਆ, ਕਹਿੰਦਾ ਤੁਰਿਆ ਜਾ ਤੁਰਿਆ ਜਾ, ਤੂੰ ਕਿਹੜਾ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਭਾਜੀ ਵੰਡੀ? ਲੋ ਦੱਸੋ, ਉਹ ਭਲੇ ਦੀ ਗੱਲ ਕਰ ਰਿਹਾ, ਉਹ ਕੋਈ ਹੋਰ ਹੀ ਗੱਲ ਕਰ ਰਿਹਾ, ਜਵਾਬ ਹੀ ਅੱਗੋਂ ਕੁਝ ਹੋਰ ਦੇ ਰਿਹਾ। ਮੂਰਖ ਗੱਲ ਨੂੰ ਸਮਝਦਾ ਨਹੀਂ ਆ। ਆਪਾਂ ਨਿੱਕੇ ਹੁੰਦਿਆਂ ਕਿਤਾਬਾਂ ਦੇ ਵਿੱਚ ਪੜ੍ਹਿਆ ਨਾ, ਬਿਜਰੇੜੇ ਨੇ ਆਖਿਆ, ਤੇਰੇ ਸੋਹਣੇ ਹੱਥ ਆ ਬਾਂਦਰ ਨੂੰ, ਚੰਗਾ ਭਲਾ ਤੂੰ ਹੈਗਾ ਆ, ਆ ਠੰਡ ਦੀ ਰੁੱਤ ਤੋਂ ਮੀਂਹ ਪੈਣ ਡਿਆ, ਠਰੂ ਠਰੂ ਕਰਨ ਡਿਆ ਆ, ਤੈਨੂੰ ਹੱਥ ਪੈਰ ਦਿੱਤੇ, ਕਿਤੇ ਘਰ ਬਣਾਇਆ ਹੁੰਦਾ ਤੇ ਅੱਜ ਨਿੱਘ ਦੇ ਵਿੱਚ ਬਹਿਨੂੰ, ਵੇਖ ਲੈ ਮੇਰੇ ਵੱਲ। ਕਹਿੰਦਾ ਕੋਈ ਨੀ, ਹਾਟ ਲੈਣ ਦੇ, ਤੈਨੂੰ ਦੇਣਾ ਮੱਤ। ਉਹ ਜਦੋਂ ਮੀਂਹ ਅੱਡਿਆ, ਕਹਿੰਦੇ ਉਹਨੇ ਉਹਦਾ ਵੀ ਆਲਣਾ ਉਲਣਾ ਖੋ ਕੇ ਉਹ ਤੋੜ ਭੰਨ ਕੇ ਸੁੱਟਿਆ। ਮੱਤ ਦੇਣੀ ਨੀ ਚਾਹੀਦੀ ਮੂਰਖ ਨੂੰ। ਇੱਕ ਸਿੱਖਿਆ ਦਿੱਤੀ ਸਾਨੂੰ ਸਮਝਾਉਣ ਵਾਲਿਆਂ ਨੇ, ਕਹਾਣੀਕਾਰ ਨੇ, ਗੁਰਮੁਖ ਪਿਆਰਿਓ ਸਤਿਗੁਰੂ ਜੀ ਕਹਿੰਦੇ ਜਿਹੜਾ ਮੂਰਖ ਹੁੰਦਾ ਨਾ, ਸਤਿਗੁਰੂ ਜੀ ਤੇ ਸਿੱਖਿਆ ਦਿੰਦੇ ਸਨ ਮੂਰਖਾਂ ਨੂੰ ਤੇ ਕਈ ਮੂਰਖ ਭੀਮ ਚੰਦ ਵਰਗੇ ਸਤਿਗੁਰਾਂ ਨੇ ਤੇ ਇਹ ਸਿੱਖਿਆ ਦਿੱਤੀ, ਆਓ ਇਕੱਠੇ ਹੋ ਕੇ ਜ਼ਾਲਮ ਰਾਜ ਨੂੰ ਮੁਕਾ ਦਈਏ ਇੱਥੇ ਤੇ ਇੱਕ ਨਾ ਸਰਬ ਸਾਂਝਾ ਰਾਜ ਪੈਦਾ ਕਰੀਏ ਜਿਹਦੇ ਵਿੱਚ ਸਾਰੇ ਬਰਾਬਰ ਹੋਣ। ਉਹ ਮੂਰਖ ਨੂੰ ਗੱਲ ਸਮਝਣਾ ਆਈ, ਉਹ ਬਾਦਸ਼ਾਹ ਦੇ ਦਾ ਦਰਬਾਰ ਦੇ ਵਿੱਚ ਪੇਸ਼ ਹੋਇਆ ਕਿ ਗੁਰੂ ਗੋਬਿੰਦ ਸਿੰਘ ਸਾਨੂੰ ਚੁੱਕਣਾ ਦਿੰਦਾ ਆ ਤੁਹਾਨੂੰ ਨਾਸ਼ ਕਰਨ ਵਾਸਤੇ। ਹਾਲਾਂਕਿ ਇੱਕ ਦੋ ਵਾਰ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦੀ ਮਦਦ ਕਰਕੇ ਤੇ ਇਹਨਾਂ ਨੂੰ ਭਜਾਇਆ ਵੀ ਮੈਦਾਨ ਦੇ ਵਿੱਚੋਂ, ਤੇ ਇਹਨਾਂ ਨੂੰ ਪਤਾ ਵੀ ਲੱਗ ਗਿਆ ਕਿ ਗੁਰੂ ਗੋਬਿੰਦ ਸਿੰਘ ਦੀ ਮਦਦ ਦੇ ਨਾਲ ਅਸੀਂ ਇੱਥੇ ਜਿੱਤ ਵੀ ਪ੍ਰਾਪਤ ਕਰ ਸਕਦੇ ਹਾਂ। ਪਰ ਮੂਰਖ ਗੱਲ ਨੂੰ ਸਮਝੇ ਹੀ ਨਾ। ਸੁਪਨੇ ਸੇਤੀ, ਉਹਨਾਂ ਨੇ ਸੁਪਨਿਆਂ ਦੇ ਨਾਲ ਹੀ ਆਪਣੇ ਆਪ ਨੂੰ ਜੋੜਿਆ ਹੋਇਆ ਆ। ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜੇ ਉਹ ਦੇਖਦੇ ਨੇ ਕਿ ਆਹ ਸੋਹਣੀ ਚਾਂਦਣੀ ਜਿਹੜੀ ਹੈ ਘਰ ਦੇ ਵਿੱਚ ਬਣੀ ਹੋਈ ਆ, ਨਹੀਂ ਕਹਿੰਦੇ ਤੇ ਗੁਰੂ ਘਰ ਦੇ ਵਿੱਚ ਹੋਣੀ ਚਾਹੀਦੀ, ਗੁਰੂ ਰਾਮਦਾਸ ਦੇ ਘਰ ਚੜਾ ਦਿੱਤੀ, ਇਹ ਤੇ ਹੋ ਗਈ ਨਾ ਇਹ ਜਿਹੜੀ ਸਿਆਣਪ। ਤੇ ਭੀਮ ਚੰਦ ਨੇ ਜਦੋਂ ਗੁਰੂ ਕੀ ਹਜ਼ੂਰੀ ਦੇ ਵਿੱਚ ਉਹ ਪੰਚਕਲਾ ਸ਼ਸਤਰ ਪ੍ਰਸ਼ਾਦੀ ਹਾਥੀ ਤੇ ਉਹ ਚੌਂਕੀ ਦੇਖੀ, ਚੌਰ ਦੇਖਿਆ, ਉਹ ਬੇਈਮਾਨ ਹੋ ਗਿਆ ਮੂਰਖ, ਕਹਿੰਦਾ ਇਹ ਮੇਰੇ ਘਰ ਹੋਣੇ ਚਾਹੀਦੇ, ਜਿੱਥੋਂ ਲੜਾਈ ਝਗੜਾ ਜਿਹੜਾ ਸ਼ੁਰੂ ਹੋਇਆ ਗੁਰਮੁਖ ਪਿਆਰਿਓ। ਤਾਂ ਮੂਰਖ ਜਿਹੜਾ ਉਹ ਸੁਪਨਿਆਂ ਦੇ ਨਾਲ ਹੀ ਜੁੜਿਆ ਹੋਇਆ ਆ, ਉਹਨੂੰ ਹਕੀਕਤ ਜ਼ਿੰਦਗੀ ਬਾਰੇ ਗਿਆਨ ਨਹੀਂ ਹੈ।
ਵਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਸਰੇ, ਪਰਮਾਤਮਾ ਉਹਨੂੰ ਭੁੱਲ ਗਿਆ ਆ, ਰਾਜ ਰਸ ਭੋਗ ਰਾਜ ਦੇ ਰਸ ਦੇ ਵਿੱਚ ਜੁੜ ਗਿਆ ਆ, ਪਦਾਰਥਾਂ ਦੇ ਨਾਲ ਜੁੜ ਗਿਆ ਆ, ਜਗਤ ਪਖਲਾਇਆ, ਕਹਿੰਦੇ ਜਾਗਤ ਪਖਲਾਇਆ, ਕਹਿੰਦੇ ਜਾਗਦਾ ਹੋਇਆ ਨਾ। ਰਾਤ ਨੂੰ ਸੁਪਨਿਆਂ ਦੇ ਵਿੱਚ ਅਸੀਂ ਵੇਖਦੇ ਹੁੰਦੇ ਸਾਂ, ਕਈ ਵਾਰ ਸਾਡੇ ਬਜ਼ੁਰਗਾਂ ਨੇ ਸੁਪਨੇ ਦੇ ਵਿੱਚ ਹੀ ਬੜਾਉਂਦਿਆਂ ਹੋਇਆ ਤੱਤਾ ਤੱਤਾ ਪੈਰ ਪੈਰ ਕਹਿ ਦਿਆ ਕਰਨਾ, ਜਿਵੇਂ ਹਲ ਵਾਹ ਰਹੇ ਹੁੰਦੇ ਆ, ਇਸ ਤਰ੍ਹਾਂ ਹੋ ਜਾਂਦਾ ਦੱਸ। ਕਹਿੰਦੇ ਉਹ ਤੇ ਸੁਪਨੇ ਦੇ ਵਿੱਚ ਬੜਬੜਾਉਂਦੇ ਨੇ, ਇਹ ਮੂਰਖ ਜਾਗਦੇ ਹੋਏ ਹੀ ਪਖਲਾਇਆ ਬੜਬੜਾਉਂਦਾ ਰਹਿੰਦਾ ਆ, ਜਾਗਦੇ ਹੋਏ ਹੀ ਆਪਣੀਆਂ ਗੱਲਾਂ ਦੇ ਵਿੱਚ ਹੀ ਮਸਤ ਰਹਿੰਦਾ ਹੈ।
ਔਰ ਜਾਗਈ ਵਿਹਾਏ ਧੰਦਾ ਧਾਇਆ।
ਸਾਰੀ ਜ਼ਿੰਦਗੀ ਜਿਹੜੀ ਹੈ ਨਾ ਧੰਦਿਆਂ ਦੇ ਵਿੱਚ ਇਹਦੀ ਖਚਤ ਹੋ ਗਈ ਹੈ, ਕੰਮ ਕਾਰ ਕਰਦਿਆਂ ਹੀ ਲੰਘ ਗਈ ਆ, ਪਰਮਾਤਮਾ ਦਾ ਖਿਆਲ ਹੀ ਨਹੀਂ ਆਇਆ, ਸਿਮਰਨ ਵਾਲੇ ਪਾਸੇ ਵੱਲ ਗਿਆ ਹੀ ਨਹੀਂ ਹੈ।
ਪੂਰਨ ਭਏ ਨਾ ਕਾਮ ਮੋਹਿਆ ਮਾਇਆ।
ਗੁਰਮੁਖ ਪਿਆਰਿਓ, ਕੋਈ ਵੀ ਕੰਮ ਸਿਰੇ ਨਾ ਚੜਿਆ, ਨੇਪਰੇ ਨਾ ਚੜਿਆ, ਸਾਰੇ ਹੀ ਵਿੱਚ ਹੀ ਰਹਿ ਗਏ। ਕਹਿੰਦੇ ਮੈਂ ਮਹਾਂਪੁਰਸ਼ਾਂ ਦਾ ਇੱਕ ਦਿਨ ਜੀਵਨ ਪੜ੍ਹ ਰਿਹਾ ਸਾਂ, ਭਿੰਡਰਾਂ ਵਾਲੀ ਟਕਸਾਲ ਵਾਲੇ ਮਹਾਂਪੁਰਸ਼ਾਂ ਦਾ। ਸੰਤ ਸੁੰਦਰ ਸਿੰਘ ਜੀ ਸੰਤ ਬਾਬਾ ਗੁਰਭਜਨ ਸਿੰਘ ਨੂੰ ਪੁੱਛਦੇ, ਕਹਿੰਦੇ ਸੰਸਾਰ ਦੇ ਵਿੱਚ ਜੇ 100 ਕੰਮ ਕਰੇਗਾ ਤੇ ਪੂਰਾ ਨਹੀਂ ਹੋਣਾ, ਤੇ ਜੇ 1 ਕੰਮ ਕਰੇਗਾ ਤੇ ਸਾਰੇ ਹੀ ਪੂਰੇ ਹੋ ਜਾਣਗੇ, 1 ਕੰਮ ਕਰਨਾ ਹੀ ਕਿ 100 ਕਰਨਾ ਹੀ? ਕਹਿੰਦੇ ਉਹ ਕਹਿੰਦੇ ਮਹਾਂਪੁਰਸ਼ੋ, ਫਿਰ 1 ਕੰਮ ਹੀ ਕਰ ਲੂੰਗਾ ਜਿਹਦੇ ਨਾਲ ਸਾਰੇ ਹੀ ਕੰਮ ਪੂਰੇ ਹੋ ਜਾਣ। ਉਹ ਕਹਿੰਦੇ ਬਸ ਫਿਰ 1 ਕੰਮ ਕਰੀ, ਪਰਮਾਤਮਾ ਦਾ ਸਿਮਰਨ ਨਾ ਛੱਡੀ। ਜੇ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਕੰਮ ਕਰਨ ਲੱਗ ਪਿਆਉਣਾ ਤੇ ਉਹ ਵੀ ਕੰਮ ਨਹੀਂ ਤੇਰੇ ਪੂਰੇ ਹੋਣੇ, ਤੇ ਇਹ ਵੀ ਅਧੂਰਾ ਰਹਿ ਜਾਣਾ, ਤੇ ਜੇ ਇਹ 1 ਕੰਮ ਕਰ ਲਿਆ ਤੇ ਸਾਰੇ ਹੀ ਕੰਮ ਪੂਰੇ ਹੋ ਜਾਣੇ। ਪਰ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਆ, ਸਤਿਗੁਰੂ ਜੀ ਕਹਿੰਦੇ ਉਹਦਾ ਕੋਈ ਵੀ ਕੰਮ ਨੇਪਰੇ ਨਹੀਂ ਗਾ ਚੜ੍ਹਦਾ, ਅਧੂਰੇ ਹੀ ਰਹਿ ਜਾਂਦੇ ਨੇ ਤੇ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੀ ਇਸ ਸੰਸਾਰ ਤੋਂ ਤੁਰ ਜਾਂਦਾ ਹੈ।
ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ।
ਇਹੋ ਜਿਹੜੇ ਰਸਤੇ ਤੋਂ ਭੁੱਲੇ ਭਟਕੇ ਨੇ ਮੇਰੇ ਵੀਰ, ਸਤਿਗੁਰੂ ਜੀ ਕਹਿੰਦੇ ਇਹਨਾਂ ਦੇ ਨਾਲ ਵੈਰ ਨਾ ਕਰਿਓ, ਇਹਨਾਂ ਨੂੰ ਮਾੜਾ ਨਾ ਕਹਿਓ, ਕੋਸ਼ਿਸ਼ ਕਰਿਓ ਕਿ ਇਹ ਵੀ ਤੁਹਾਡੇ ਕੋਲੋਂ ਜਾਂ ਗੁਰੂ ਦੇ ਕੋਲੋਂ ਉਪਦੇਸ਼ ਲੈ ਕੇ ਇੱਧਰ ਨੂੰ ਸੁਧਰ ਸਕਦੇ ਨੇ। ਇਹਨਾਂ ਨੂੰ ਪ੍ਰਮਾਤਮਾ ਨੇ ਆਪ ਹੀ ਇਸ ਪਾਸੇ ਵੱਲ ਨੂੰ ਲਾਇਆ ਹੋਇਆ ਆ, ਇਹਨਾਂ ਦਾ ਕੋਈ ਦੋਸ਼ ਨਹੀਂ ਆ। ਹਾਂ, ਇਹਨਾਂ ਦੇ ਨਾਲ ਵੈਰ ਵਿਰੋਧ ਨਹੀਂ ਕਰਨਾ, ਕਿਉਂਕਿ ਬਣਾਇਆ ਪ੍ਰਮਾਤਮਾ ਨੇ ਵੀ ਉਹਨਾਂ ਨੂੰ ਹੈ, ਤੇ ਪ੍ਰਮਾਤਮਾ ਨੇ ਬੁਰਿਆਈ ਪੈਦਾ ਕੀਤੀ, ਪ੍ਰਮਾਤਮਾ ਨੇ ਈਸ਼ਾਈ ਪੈਦਾ ਕੀਤੀ ਆ, ਕੁਝ ਸੰਸਾਰ ਦੀ ਇਹ ਖੇਡ ਹੀ ਉਹਨੇ ਇਹੋ ਜਿਹੀ ਬਣਾਈ। ਕੁਝ ਹੀਰੋ ਬਣੇ ਹੋਏ ਨੇ, ਕੁਝ ਖਲਨਾਇਕ ਬਣੇ ਹੋਏ ਨੇ, ਕੁਝ ਇਸ ਪਾਸੇ ਨੂੰ ਲਾਏ ਨੇ ਪ੍ਰਮਾਤਮਾ ਨੇ, ਕੁਝ ਇਸ ਪਾਸੇ ਨੂੰ ਲਾਏ ਨੇ, ਸਾਰਾ ਜਗਤ ਹੀ ਇੱਕ ਫਿਲਮ ਆ, ਤੇ ਅਖੀਰ ਇਹ ਸੁਪਨੇ ਦੀ ਨਿਆਈ ਜਿਸ ਤਰ੍ਹਾਂ 3 ਘੰਟਿਆਂ ਬਾਅਦ ਪਿਕਚਰ ਐਂਡ ਹੋ ਜਾਂਦਾ ਆ, ਇਸ ਤਰ੍ਹਾਂ ਇੱਕ ਨਾ ਇੱਕ ਦਿਨ ਇਹ ਸੰਸਾਰ ਇਸੇ ਤਰ੍ਹਾਂ ਹੀ ਖਤਮ ਹੋ ਜਾਣਾ ਆ, ਪ੍ਰਮਾਤਮਾ ਨੇ ਫੇਰ ਸਾਜ ਲੈਣਾ ਆ। ਕੁਝ ਤੁਰੇ ਜਾਂਦੇ ਨੇ, ਕੁਝ ਤੁਰੇ ਆ ਰਹੇ ਨੇ, ਇਹੋ ਹੀ ਜਗਤ ਦੀ ਖੇਡ ਆ। ਸਤਿਗੁਰੂ ਜੀ ਕਿਰਪਾ ਕਰਨ, ਆਪਣਾ ਉਪਦੇਸ਼ ਸਾਡੇ ਵੀ ਹਿਰਦੇ ਦੇ ਵਿੱਚ ਵਸਾ ਦੇਣ, ਤਾਂ ਜੋ ਅਸੀਂ ਵੀ ਲੋਕ ਸੁਖੀ ਪਰਲੋਕ ਸੁਹੇਲਾ ਬਣਾ ਸਕੀਏ। ਗੁਰਮੁਖ ਪਿਆਰੋ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ, ਹਾਰਦਿਕ ਤੌਰ ਤੇ ਧੰਨਵਾਦ। ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ